श्री गुरु गोविंद सिंह विशाला पुन पुन सीसा जी पुन पुन सीसा वंदो बार बार जगदीसा जिसमें अमृत ज्ञान है माणक भगत वैराग गुरु ग्रंथ साहिब उदग वंदो कर अनुराग श्री गुरु शब्द कुमाए जन जीते पंच विकार तिन संतन को वंदना सिर चरणन वरतार एक अंकारा सतगुरु ते प्रसाद सच हो वाहिगुरु जी की फतेह विघ्नो विनाशन सो वाहिगुरु जी की फतेह विघ्नो विनाशन सो
सतनाम श्री वाहे गुरु साहिब जी। एक ओंकार सतगुर प्रसाद श्री वाहे गुरु जी की फतेह है। अथ श्री गुरु पंथ प्रकाश ग्रंथे दोहरा श्री गुरु नानक चरण बंद गुरु गोबिंद सिंह त्याई लिखो उत्पत्ति खालसे मूह निज करो सहाय श्री गुरु नानक चरण बंद गुरु गोबिंद सिंह त्याई लिखो उत्पत्ति खालसे में मूह निज करो सहाय
वाहे गुरु जी का खालसा वाहे गुरु जी की फतेह दीन दयाल भगत वत्सल पार ब्रह्म पूर्ण परमेश्वर सतगुरु धन धन श्री गुरु नानक देव साहिब जी महाराज पंथ दे वाले सरबंस दानी वाली दो जहान साहिब कमाल सतगुरु धन धन श्री गुरु गोबिंद सिंह साहिब जी महाराज दसे गुरु साहबाना दी आत्मक जोत जागदी जोत चवर शबर तख्त दे मालक गद्दी उपर सभाए मान सतगुरु धन धन श्री गुरु ग्रंथ साहिब जी महाराज गुरु दरबार अंदर जुड़ बैठे सतगुरु जी की साजी नवाजी गुरु प्यारे गुरु खालसा साध संगत जीओ सतगुरु धन धन श्री गुरु ग्रंथ साहिब जी महाराज जी की कृपा सदका सतगुरु गुरु अर्जन देव महाराज के पावन पवित्र स्थान विखे संध्या के समय के दीवान सजाए गए हैं जिन्हां विच आप जी ने ਸੋ ਦਰ ਰਹਿ ਰਾਸ ਸਾਹਿਬਾਨੀ ਜੀ ਦੇ ਜਾਪ ਸਰਵਣ ਕੀਤੇ ਹਨ। ਹੁਣ ਇਹ ਸਮੇਂ ਜੋ ਗੁਰੂ ਦੀ ਕਿਰਪਾ ਸਦਕਾ ਜੋ ਕਿ ਪ੍ਰਾਚੀਨ ਪੰਥ ਪ੍ਰਕਾਸ਼ ਜਿਹਨੂੰ ਸ੍ਰੀ ਗੁਰ ਪੰਥ ਪ੍ਰਕਾਸ਼ ਗ੍ਰੰਥ ਵੀ ਕਿਹਾ ਜਾਂਦਾ ਹੈ ਉਹ ਮਹਾਰਾਜ ਜੀ ਨੇ ਆਪ ਹੀ ਉਪਰਾਲਾ ਦੀ ਗੱਲ ਕਰਵਾ ਕੇ ਇਸ ਕਥਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਕਿਉਂਕਿ ਸਾਧ ਸੰਗਤ ਜੀ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਜਿਹੜੀ ਕਥਾ ਹੈ ਉਹ ਤੇ ਧਾਰਮਿਕ ਸਥਾਨਾਂ ਤੇ ਸਾਰੇ ਜਿਹੜੀ ਹੁੰਦੀ ਹੀ ਰਹਿੰਦੀ ਹੈ ਤੇ ਲਗਾਤਾਰ ਚੱਲਦੀ ਰਹਿੰਦੀ ਹੈ ਪਰ ਇਹ ਜਿਹੜੀ ਪੰਥ ਪ੍ਰਕਾਸ਼ ਦੀ ਜਿਹੜੀ ਕਥਾ ਹੈ ਇਹ ਬਹੁਤ ਜਿਹੜੀ ਘੱਟ ਹੁੰਦੀ ਹੈ ਜਿਹੜੇ ਨਿਹੰਗ ਸਿੰਘਾਂ ਦੇ ਦਲ ਹਨ ਉਹਨਾਂ ਵਿੱਚ ਇਹ ਜਾਦੀ ਪ੍ਰਚਲਿਤ ਕਥਾ ਉੱਤੇ ਕਰਦੇ ਹਨ। ਬਾਕੀ ਜਿੰਨੇ ਇਤਿਹਾਸਕ ਸਥਾਨ ਹਨ ਉੱਥੇ ਜ਼ਿਆਦਾ ਗੁਰ ਪ੍ਰਤਾਪ ਸੂਝ ਗ੍ਰੰਥ ਦੀ ਕਥਾ ਜਿਹੜੀ ਚੱਲਦੀ ਹੈ। ਇਸ ਗ੍ਰੰਥ ਵਿੱਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਕੁਝ ਵਿਚਾਰ ਥੋੜੀ ਜਿਹੀ ਆਉਂਦੀ ਹੈ। ਫਿਰ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕਥਾ, ਉਸ ਤੋਂ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਝ ਕਥਾ, ਤੇ ਫਿਰ ਜਿਹੜੀ ਹੈ ਸਿੱਖਾਂ ਦੀ ਕਥਾ ਇਹਦੇ ਵਿੱਚ ਆਉਂਦੀ ਹੈ। ਕਿਉਂਕਿ ਆਪਾਂ ਰੋਜ਼ਾਨਾ ਹੀ ਅਰਦਾਸ ਵਿੱਚ ਜਦੋਂ ਅਰਦਾਸ ਕਰਦੇ ਹਾਂ ਕਹਿੰਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਦੇ ਜੜੇ ਤਨ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਦੇਸਾਂ ਸੁਆਸਾਂ ਨਾਲ ਲਿਭਾਈ, ਤਿੰਨਾਂ ਦੀ ਪੁਰਾਤਨ ਕਮੈਦਾ ਧਿਆਨ ਕਰਕੇ ਉਲਝੀ ਵਾਲੀ। ਇਹ ਆਪਾਂ ਰੋਜ਼ਾਨਾ ਹੀ ਬੇਨਤੀ ਕਰਦੇ ਹਾਂ ਪਾਤਸ਼ਾਹ ਸੰਗਤ ਜੀ, ਕੁਝ ਆਪਾਂ ਕਥਾ ਤੁਹਾਡੀਆਂ ਪਾਸੋਂ ਗੁਰੂ ਘਰ ਦੇ ਪ੍ਰਚਾਰਕਾਂ ਪਾਸੋਂ ਸਰਵਣ ਕਰਦੇ ਹਾਂ, ਪਰ ਜਿਹੜੀ ਸੰਪੂਰਨ ਤੌਰ ਤੇ ਕਥਾ ਹੈ ਉਹ ਸਾਨੂੰ ਇਹ ਜਿੰਨਾ ਚਿਰ ਇਹ ਕਥਾ ਲੜੀਵਾਰ ਰੂਪ ਵਿੱਚ ਸ੍ਰੀ ਗੁਰ ਪੰਥ ਪ੍ਰਕਾਸ਼, ਜਿਹਨੂੰ ਪ੍ਰਾਚੀਨ ਪੰਥ ਪ੍ਰਕਾਸ਼ ਵੀ ਗ੍ਰੰਥ ਕਿਹਾ ਜਾਂਦਾ ਹੈ, ਉਹਦੇ ਵਿੱਚ ਨਹੀਂ ਸੁਣਦੇ, ਉਹਨਾਂ ਚਿਰ ਸੰਪੂਰਨ ਤੌਰ ਤੇ ਪਤਾ ਨਹੀਂ ਚੱਲਦਾ ਹੈ, ਜਿਸ ਕਰਕੇ ਬਾਅਦ ਵਿੱਚ ਕੋਈ ਕੁਝ ਵੀ ਸੁਣਾ ਜਾਂਦਾ ਹੈ ਤੇ ਅਸੀਂ ਉਹੀ ਮੰਨ ਲੈਂਦੇ ਹਾਂ। ਪਰ ਜਿੰਨੇ ਬਹਿ ਕੇ ਆਪਣਾ ਸਮਾਂ ਕੱਢ ਕੇ ਗੁਰੂ ਦੀ ਕਿਰਪਾ ਨਾਲ ਇਹ ਕਥਾ ਸਰਵਣ ਕੀਤੀ ਹੈ, ਫਿਰ ਉਹਨੂੰ ਇਤਿਹਾਸ ਦਾ ਜਿਹੜਾ ਪਤਾ ਲੱਗ ਜਾਂਦਾ ਹੈ। ਗੁਰੂ ਜੀ ਦਾ ਵਚਨ ਹੈ, ਜਿਨਕੇ ਭਾਗ ਵੱਡੇ ਹੈ ਭਾਈ, ਤੇ ਸਾਧੂ ਸੰਗ ਮੁੱਖ ਜੁੜੇ। ਜਿਨ੍ਹਾਂ ਦੇ ਭਾਗ ਵੱਡੇ ਹੁੰਦੇ ਹਨ, ਜਿਨ੍ਹਾਂ ਦੇ ਮੱਥੇ ਤੇ ਲੇਖ ਚੰਗਾ ਪਾਇਆ ਹੈ ਗੁਰੂ ਨੇ, ਉਹੀ ਉਹੀ ਗੁਰੂ ਦੀਆਂ ਵਿਚਾਰਾਂ ਗੁਰੂ ਦੀਆਂ ਕਥਾਵਾਂ ਸਰਵਣ ਕਰਦੇ ਹਨ। ਬਾਕੀਆਂ ਦੇ ਭਾਗਾਂ ਵਿੱਚ ਇਹ ਕੋਈ ਗੱਲ ਨਹੀਂ ਹੈ, ਉਹਦੇ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ। ਜਿਨ੍ਹਾਂ ਵਿਚਾਰਿਆਂ ਦੇ ਭਾਗ ਮੰਨਦੇ ਹਨ ਉਹਨਾਂ ਦਾ ਸਾਰਾ ਸਾਰਾ ਸਮਾਂ ਹੋਰਨਾਂ ਕੰਮਾਂ ਵਿੱਚ ਲੰਘ ਜਾਂਦਾ ਹੈ। ਪਰ ਗੁਰੂ ਕੇ ਸਿੱਖਾਂ ਦੀਆਂ ਸਾਖੀਆਂ, ਗੁਰੂ ਕੇ ਸਿੱਖਾਂ ਦੇ ਜੀਵਨ ਕੌਤਕ ਉਹਨਾਂ ਨੂੰ ਕੋਈ ਪਤਾ ਨਹੀਂ ਚੱਲਦੇ, ਕਿਉਂਕਿ ਕਦੇ ਸੁਣਦੇ ਹੀ ਨਹੀਂ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਕਥਾ ਆਰੰਭ ਕਰ ਦੋ ਪਹਿਲਾਂ, ਜਿਨ੍ਹਾਂ ਨੇ ਕਥਾ ਲਿਖੀ ਹੈ ਉਹਨਾਂ ਦਾ ਨਾਮ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ, ਭੰਗੂ ਗੋਤ ਹੈ, ਮੀਰਾਂਕੋਟ ਦੇ ਨਿਵਾਸੀ ਸਨ, ਤੇ ਇਹਨਾਂ ਦੇ ਨਾਨਾ ਜੀ ਭਾਈ ਸ਼ਾਮ ਸਿੰਘ ਜੋ ਬੁੱਢਾ ਦਲ ਵਿੱਚ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਹੈ, ਤੇ ਇਹਨਾਂ ਦੇ ਪਿਤਾ ਰਾਏ ਸਿੰਘ ਜੀ, ਗਮਨਾ ਦੇ ਪਿਤਾ ਭਾਈ ਮਹਿਤਾਬ ਸਿੰਘ ਜੀ ਜਿਨ੍ਹਾਂ ਨੇ ਮੱਸੇ ਲੰਗਰ ਦਾ ਸਿਰ ਵੱਢਿਆ ਸੀ, ਉਹਨਾਂ ਦੇ ਪੋਤਰੇ ਹਨ ਜਿਨ੍ਹਾਂ ਨੇ ਇਹ ਸਾਰੀ ਕਥਾ ਲਿਖੀ ਹੈ ਸੀਨਾ ਬਰ ਸੀਨਾ, ਕਿਉਂਕਿ ਸ਼ਹੀਦਾਂ ਦੇ ਪਰਿਵਾਰ ਵਿੱਚੋਂ ਹੈ। ਜੀਵਨ ਵਿੱਚ ਰਹਿੰਦਿਆਂ ਸਾਧ ਸੰਗਤ ਜੀ ਜਿਨ੍ਹਾਂ ਨੇ ਆਪਣੀ ਅੱਖੀਂ ਕੁਝ ਚੀਜ਼ਾਂ ਵੇਖੀਆਂ ਹੁੰਦੀਆਂ ਹਨ ਉਹ ਉਹਨਾਂ ਨੂੰ ਭੁੱਲਦੀਆਂ ਨਹੀਂ ਕਦੀ। ਇਸ ਕਰਕੇ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਨੇ ਕੁਝ ਤੇ ਆਪ ਵੇਖਿਆ ਹੈ ਸਭ ਕੁਝ, ਕੁਝ ਆਪਣੇ ਵੱਡੇ ਵਡੇਰਿਆਂ ਤੋਂ ਗੁਰੂ ਕੇ ਸਿੱਖਾਂ ਪਾਸੇ ਸਭ ਕੁਝ ਸੁਣ ਕੇ ਵੇਖ ਕੇ ਇਹ ਸਾਰੀ ਸਾਖੀ ਜਿਹੜੀ ਲਿਖੀ ਹੋਈ ਹੈ। ਜਿਹੜੇ ਇਹਨਾਂ ਦੇ ਨਾਨਾ ਸਨ ਭਾਈ ਸ਼ਾਮ ਸਿੰਘ, ਉਹ ਕਹਿੰਦੇ ਇੰਨੇ ਬੜੇ ਸਨ ਕਿ ਜਿਹੜੇ ਪਠਾਨ ਬੜੇ ਸਨ, ਬਹੁਤੇ ਬਾਲ ਵਾਲੇ, ਜਿਨ੍ਹਾਂ ਪਠਾਨ ਨੂੰ ਦੋ ਦੋ ਘੋੜੇ ਚੱਪਦੇ ਸਨ, ਤੇ ਉਹ ਤੀਹ ਤੀਹ ਮਾਨ ਜਿਹੜਾ ਭਾਰ ਚੁੱਕ ਲੈਂਦੇ ਹਨ ਪਠਾਨ, ਇਹੋ ਜਿਹੇ ਬਾਲ ਵਾਲੇ ਪਠਾਣਾਂ ਨੂੰ ਭਾਈ ਸ਼ਾਮ ਸਿੰਘ ਜੀ ਕਹਿੰਦੇ, ਜਦੋਂ ਘੋੜਿਆਂ ਤੇ ਭੱਜੇ ਜਾਂਦੇ ਸਨ, ਉਹਨਾਂ ਨੂੰ ਭੱਜੇ ਜਾਂਦੇ ਘੋੜਿਆਂ ਤੋਂ ਫੜ ਕੇ ਤੇ ਉਹਨਾਂ ਦੀ ਫੌਜ ਚ ਜਾ ਕੇ ਜਲੇ ਵਿੱਚ ਜਾ ਕੇ ਉਹਨਾਂ ਨੂੰ ਫੜ ਕੇ ਤੇ ਜਿੱਥੇ ਕੋਈ ਦਰਖਤ ਜਾਂ ਕੋਈ ਕੰਧ ਮਿਲਦੀ ਸੀ ਨਾ ਕਿਲੇ ਦੀ ਉਹਦੇ ਨਾਲ ਮਾਰ ਕੇ ਜਿਹੜਾ ਮਾਰ ਦਿੰਦੇ ਸਨ ਭਾਈ ਸ਼ਾਮ ਸਿੰਘ ਜੀ। ਉਹ ਨਾਨਾ ਜੀ ਸਨ ਭਾਈ ਰਤਨ ਸਿੰਘ ਭੰਗੂ ਦੇ। ਇਸੇ ਤਰ੍ਹਾਂ ਇਹਨਾਂ ਦੇ ਜਿਹੜੇ ਪਿਤਾ ਜੀ ਸਨ ਭਾਈ ਰਾਏ ਸਿੰਘ ਜੀ ਮਹਿਤਾਬ ਸਿੰਘ ਦੇ ਪੁੱਤਰ ਤੇ ਉਹ ਜਦੋਂ ਸਰਹੰਦ ਬਾਬਾ ਬੰਦਾ ਬਹਾਦਰ ਜੀ ਨਾਲ ਜਦੋਂ ਜੰਗ ਕੀਤੀ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤੇ ਅੱਗੇ ਹੋ ਕੇ ਭਾਈ ਰਾਏ ਸਿੰਘ ਵੀ ਲੜੇ ਸਨ ਜਿਸ ਕਰਕੇ ਇਸ ਸ਼ਹੀਦਾਂ ਦੇ ਪਰਿਵਾਰ ਵਿੱਚ ਹੋਣ ਕਰਕੇ ਸ਼ਾਮ ਸਿੰਘ ਮਿਸਲ ਕਰੋੜੀਆ ਜਿਹੜੀ ਮਿਸਲ ਸਨ ਕਰੋੜੀ ਸਿੰਘਾਂ ਦੀ ਉਹਨਾਂ ਨੇ ਆਪਣੀ ਧੀ ਦੀ ਸ਼ਾਦੀ ਇਹਨਾਂ ਨੂੰ ਕੀਤੀ। ਇਸ ਵਿੱਚ ਸਾਧ ਸੰਗਤ ਜੀ ਉਹ ਸਾਰਾ ਇਤਿਹਾਸ ਅੱਗੇ ਅੱਗੇ ਆ ਜਾਣਾ ਹੈ ਕਿ ਜਿਵੇਂ ਅੰਗਰੇਜ਼ ਵੀ ਇੱਥੇ ਆਏ ਸਨ ਅੰਗਰੇਜ਼ਾਂ ਨੇ ਜਿਵੇਂ ਸਾਰਾ ਇਤਿਹਾਸ ਆ ਕੇ ਪੁੱਛਿਆ ਤੇ ਭਾਈ ਰਤਨ ਸਿੰਘ ਭੰਗੂ ਜੀ ਨੇ ਉਹਨਾਂ ਨੂੰ ਲਿਖਾਇਆ। ਪਹਿਲਾਂ ਅੰਗਰੇਜ਼ਾਂ ਨੇ ਪੁੱਛਿਆ ਬਾਦਸ਼ਾਹ ਸੀ ਜੋ ਦਿੱਲੀ ਦਾ ਉਹਨੇ ਦੱਸਿਆ ਆਪਣੀ ਚਲਾਕੀ ਨਾਲ ਗਲਤ, ਫਿਰ ਇਹਨਾਂ ਨੇ ਦੱਸਿਆ ਸਹੀ ਤਰੀਕੇ ਨਾਲ ਤੇ ਅੰਗਰੇਜ਼ਾਂ ਨੇ 360 ਭਾਸ਼ਾ ਵਿੱਚ ਉਸਨੂੰ ਕਰਕੇ ਤੇ ਥਾਂ ਥਾਂ ਦਿੱਤਾ, ਉਹ ਅੱਜ ਵੀ ਇਤਿਹਾਸ ਮੌਜੂਦ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਜੋ ਬੁੱਢਾ ਦਲ ਵਿੱਚੋਂ ਜੋ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਸਨ ਉਹਨਾਂ ਨੇ ਬੁੱਢੇ ਦੌੜ ਤੋਂ ਆ ਕੇ ਬੁੱਢੇ ਦਲ ਚੋਂ ਆ ਕੇ ਮੱਸੇ ਲੰਗੜਾ ਸਿਰ ਵੱਢਿਆ ਸੀ। ਅੱਜ ਕੱਲ ਲੋਕ ਨਿਹੰਗਾਂ ਨੂੰ ਬੜਾ ਬਦਨਾਮ ਕਰਦੇ ਹਨ ਨਿਹੰਗ ਸਿੰਘਾਂ ਨੂੰ ਕਿ ਇਹਨਾਂ ਨੇ ਵੀ ਕੀ ਕੀਤਾ ਹੈ, ਐਵੇਂ ਕੰਮ ਤੋਂ ਡਰਦੇ ਸਭ ਕੁਝ ਇਹਨਾਂ ਨੇ ਪਾਇਆ ਹੋਇਆ ਹੈ, ਕੋਈ ਇਹਨਾਂ ਕੌਮ ਵਾਸਤੇ ਕੀ ਕੀਤਾ ਹੈ। ਪਰ ਉਸ ਵਕਤ ਸਾਧ ਸੰਗਤ ਜੀ ਜਦੋਂ ਇਹ ਮੁਗਲ ਸਾਰੇ ਆਏ ਸਨ 100 ਸਾਲ ਤੱਕ ਪਹਿਲਾਂ ਤੇ ਅੰਗਰੇਜ਼ਾਂ ਨੇ ਵੀ ਰਾਜ ਕੀਤਾ, ਇਹਨਾਂ ਮੁਗਲਾਂ ਨੇ ਵੀ ਰਾਜ ਕੀਤਾ, 100 ਸਾਲ ਤਲਵਾਰ ਚੱਲਦੀ ਰਹੀ ਸੀ ਕਿਉਂਕਿ ਸਾਰੇ ਸਿੰਘਾਂ ਦੇ ਪਿੰਡ ਜਿਹੜੇ ਥੇ ਹੋ ਗਏ ਸਨ, ਸਿੰਘ ਕੋਈ ਰਿਹਾ ਨਾ ਇੱਧਰ ਉੱਧਰ, ਖਿੰਡ ਪੁੰਡ ਗਏ ਤੇ 100 ਸਾਲ ਸਾਧ ਸੰਗਤ ਜੀ ਸਿੰਘ ਕਦੀ ਬਿਸਤਰੇ ਦੇ ਸੌਂ ਕੇ ਨਹੀਂ ਸੀ ਵੇਖਿਆ, ਘੋੜਿਆਂ ਦੀਆਂ ਕਾਠੀਆਂ ਉੱਤੇ ਦਿਨ ਕੱਢਦੇ ਸਨ, ਨੰਗੇ ਪਿੰਡੇ ਨੰਗੇ ਸ਼ਸਤਰ ਹੱਥਾਂ ਵਿੱਚ ਲੈ ਕੇ ਲੜਦੇ ਰਹੇ ਤੇ ਸਿੰਘਾਂ ਨੇ ਚੱਲਦੇ ਖਾ ਲੈਣਾ ਜੋ ਕੁਝ ਮਿਲਣਾ, ਸੌਂਦੇ ਖਾਂਦੇ ਬਹਿੰਦੇ ਹਰ ਵੇਲੇ ਸ਼ਸਤਰ ਨੰਗੇ ਰੱਖਦੇ। ਇੰਨੀ ਹਿੰਮਤ ਨਹੀਂ ਸੀ ਕਿ ਜਿਹੜੀ ਆਪਣੀ ਤਲਵਾਰ ਮਿਆਨ ਵਿੱਚ ਪਾ ਲੈਣ ਕਿਉਂਕਿ ਕਿਤੇ ਕੱਢਣ ਦਾ ਸਮਾਂ ਨਾ ਲੱਗ ਜਾਵੇ, ਜਿਸ ਕਰਕੇ ਸਿੰਘਾਂ ਨੇ ਬੜੀ ਕੁਰਬਾਨੀ ਕੀਤੀ। ਸਾਧ ਸੰਗਤ ਜੀ ਅੱਜ ਉਹਨਾਂ ਨੇ ਜਿਹੜਾ ਜੰਗ ਯੁੱਧ ਕਰਕੇ ਤੇ ਇਹ ਰਾਜ ਭਾਗ ਖਾਲਸੇ ਨੂੰ ਬਖਸ਼ਿਆ ਕਿਉਂਕਿ ਗੁਰੂ ਮਹਾਰਾਜ ਜੀ ਨੇ ਸੱਚਖੰਡ ਜਾਣ ਤੋਂ ਬਾਅਦ ਬਹੁਤ ਕੁਝ ਹੋਇਆ ਸੀ, ਅੱਜ ਉਹਨਾਂ ਦੀ ਦਿੱਤੀ ਹੋਈ ਖਾਲਸੇ ਪੰਥ ਜਿਹੜੀ ਦਾਤ ਹੈ ਉਹ ਆਪਾਂ ਲੈ ਕੇ ਆਪਾਂ ਵਰਤ ਰਹੇ, ਅੱਜ ਆਪਾਂ ਆਰਾਮ ਨਾਲ ਘਰਾਂ ਵਿੱਚ ਬੈਠੇ ਹੋਏ ਹਾਂ, ਨਹੀਂ ਤੇ ਮੁਗਲੀਆ ਸੁਲਤਾਨ ਦਾ ਹੀ ਸਭ ਕੁਝ ਹੋ ਜਾਣਾ ਸੀ। ਸਾਧ ਸੰਗਤ ਜੀ ਇਸ ਕਰਕੇ ਇਹ ਜਿਹੜਾ ਇਤਿਹਾਸ ਹੈ ਇਹ ਗੁਰ ਪੰਥ ਪੰਥ ਪ੍ਰਕਾਸ਼ ਗੁਰੂ ਦਾ ਪੰਥ ਜਿਹੜਾ ਖਾਲਸਾ ਪੰਥ ਹੈ ਖਾਲਸੇ ਪੰਥ ਦਾ ਇਤਿਹਾਸ ਹੈ ਤੇ ਇਸ ਕਰਕੇ ਸਾਧ ਸੰਗਤ ਜੀ ਜਿਨ੍ਹਾਂ ਨੇ ਪੰਥ ਤੇ ਭਰੋਸਾ ਕੀਤਾ ਹੈ ਪੰਥ ਦੇ ਗ੍ਰੰਥ ਤੇ ਭਰੋਸਾ ਕੀਤਾ ਹੈ ਉਹਨਾਂ ਦਾ ਬੇੜਾ ਹੀ ਪਾਰ ਹੈ। ਜਿਨ੍ਹਾਂ ਨੇ ਕੋਈ ਪੰਥ ਨੂੰ ਨਹੀਂ ਮੰਨਿਆ ਜਾਂ ਗ੍ਰੰਥ ਨੂੰ ਨਹੀਂ ਮੰਨਿਆ ਕਿ ਸੁਣਨਾ ਕਿ ਕਹਿ ਦਿੱਤਾ ਕਿ ਗੱਲ ਮਿੱਥਿਆ ਹੈ ਜਾਂ ਇਤਿਹਾਸਕ ਹੈ ਉਹਨਾਂ ਦਾ ਕੋਈ ਮਤਲਬ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਦਸਮ ਗ੍ਰੰਥ ਅੰਦਰ ਸ੍ਰੀ ਸਰਬਲੋ ਗ੍ਰੰਥ ਅੰਦਰ ਹੋਰ ਭਾਈ ਨੰਦ ਲਾਲ ਦੀਆਂ ਗਜ਼ਲਾਂ ਭਾਈ ਗੁਰਦਾਸ ਜੀ ਦੀਆਂ ਬਾਰਾਂ ਜਿਨ੍ਹਾਂ ਕੋਲ ਸਭ ਕੁਝ ਲਿਖਿਆ ਹੋਇਆ ਹੈ ਇੱਕ ਇੱਕ ਸ਼ਬਦ ਤੇ ਜਿਹੜਾ ਹੈ ਭਰੋਸਾ ਕਰਨਾ ਜਿਸ ਨੂੰ ਬਣਦਾ ਹੈ ਜਿਨ੍ਹਾਂ ਨੇ ਭਰੋਸਾ ਕੀਤਾ ਹੈ ਉਹਨਾਂ ਦਾ ਬੇੜਾ ਪਾਰ ਹੈ। ਗੁਰੂ ਪਿਆਰੇ ਸਾਧ ਸੰਗਤ ਜੀ ਇਹ ਮਹਾਰਾਜ ਜੀ ਨੇ ਕਿਰਪਾ ਕਰਕੇ ਆਪਣਾ ਜਿਹੜਾ ਇਹ ਕਾਰਜ ਬਖਸ਼ਿਆ ਹੈ, ਸਤਿਗੁਰੂ ਜੀ ਕਿਰਪਾ ਕਰਨ ਆਪਣਾ ਕਾਰਜ ਆਪ ਹੀ ਸਵਾਰ ਲੈਣ, ਜਿਸ ਕਾ ਕਾਰਜ ਤਿੰਨ ਹੀ ਕੀਆ मानस क्या बेचारा राम, सतगुरु जी मारे कृपा करन। जो भाई साहब भाई रतन सिंह भंगू जी ने इतिहास लिखन तो पहला थोड़ा दस्या कि इतिहास किवें लिखना पिया, किवें सानू की लोड़ पई, वह सारा अज आवेगा। मारे कृपा करन गुरु जी हजूरी विच आप सब संगतां जिन्हां नूं सुभागा समा प्राप्त होया है जुड़ बैठे हो, बड़े प्यार सत्कार नाल गुरु जी की कथा सरवण तो करन तो पहला सतगुरु जी के चरणों विच नवाईए सीस, सतगुरु जी दीआं असीसां लैंदे होए बड़े प्यार सत्कार अदब नाल सारे बोलो जी सतनाम
श्री वाहेगुरु साहिब जी, सतनाम श्री वाहेगुरु साहिब जी। एक ओंकार सतगुर प्रसाद।
सब तो पहला भाई साहब भाई रतन सिंह भंगू जी मंगल करते हैं, क्योंकि जेडे धार्मिक लोग हैं वो सब तो पहला उस परमेश्वर दे प्रथाए मंगल करते हैं कि जिस करके जिहड़ा कार्ज आरंभिया है वह निर्विघन दे सहज संपूर्ण होवे, क्योंकि गुरु जी अगे अरदास कीते सारे कार्ज पूरे होंदे हन। जिवें सतगुरु जी का वचन है, कीता लोड़िए काम सोहर पह आखिया, कार्ज दे सवार सतगुर सच साखी है। ये सतगुरां दी गवाही है पक्की सच्ची, जेडे गुरु अगे बेनती करते हैं अरदास करते हैं उन्हों का कार्ज पूरा हो जाता है। एक दा मंगल इस करके कीता जाता है, दूजा इस करके कि ये जरा कोई ग्रंथ पढ़ लगे पता लगे कि जरा ग्रंथ जिन्हें लिखा है वह कोई श्रद्धा वाला आस्तिक पुरश है, वह कोई धर्म के नाल जुड़िया होया है। जे हुण मंगल ही ना करे तो फिर किवें पता लगेगा कि वह कोई गुरु पीर पैगंबर नाल जुड़िया होया है। इस करके मंगल किया जाता है। साध संग जी ध्यान रखने योग एक विचार है, 1849 जो अंग्रेजा का राज आने तो पहला जिन्हें भी सारे धर्म ग्रंथ हैं सब विच जिहड़े मंगल ही वह कीते हुए सन। बाद विच जिन्हें भी ग्रंथ अपने संस्थावां ने दुनिया पार्टियां ने बनाए हुए हैं किते किसी का मंगल नहीं किया है। उंज बड़ा अपने आप नूं उह धर्म दे ठेकेदारियां दिखाते हैं कि असी बड़े गुरु नाल जुड़े हुए हाँ, पर गुरु का कोई इना मंगल बिलकुल नहीं कोई किया है, जिस करके नास्तक बुना नजर आता है। कवि जी ने इतने मंगल किया है कि एक जो अदुति ब्रह्म है परमात्मा इको एक ओंकार सारे का प्रकाशित है, उत्पत्ति पैदा करने वाला पालना करने वाला संघार मारन वाला एक ऐसा परमात्मा है, ते सत स्वरूप है चेतन जिदे करके असी सारे चलते फिरते हाँ। ये सारी सत्ता उस परमेश्वर की है। फिर प्रसाद आनंद स्वरूप है ऐसा जो वाहिगुरु परमेश्वर एको एक है, ओंकार सारे का प्रकाश है, सच्चे गुरां की कृपा करके उसकी प्राप्ति है।
श्री वाहे गुरु जी की फतेह है।
इस तरह पहला मंगल एक ओंकार सतगुर प्रसाद जो श्री गुरु ग्रंथ साहिब महाराज जी की बाणी का है। दूजा मंगल है एक ओंकार तो बाद जेड़ा कीता श्री वाहेगुरु जी की फतेह है, ये दसम ग्रंथ बाणी का मंगल है। दसम ग्रंथ की बाणी पढ़िए वह हाथ आता है एक ओंकार श्री वाहेगुरु जी की फतेह है, पातशाह दसवीं कव्यो बाच बेनती चौक पई। इस तरह एड़ा मंगल है ये गुरु दसवें पातशाह महाराज ने किया होया है। एक ओंकार सतगुर प्रसाद ये जरा मंगल है ये श्री गुरु नानक देव महाराज जी ने किया होया है। कविया ने जेडे प्रार्थना अपने जिन्हें भी ग्रंथ हैं ਜੈ ਸੂਰਜ ਪੰਥ ਪ੍ਰਕਾਸ਼ ਗ੍ਰੰਥ ਗੁਰ ਪ੍ਰਤਾਪ ਸੂਰਜ ਗ੍ਰੰਥ ਤੇ ਭਾਈ ਸੰਤੋਖ ਸਿੰਘ ਜੀ ਨੇ ਉਹ ਮੰਗਲ ਤੇ ਕੀਤੀ ਹੋਇਆ ਕਿ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ, ਇਹ ਏਕ ਓਂਕਾਰ ਸਤਿਗੁਰ ਪ੍ਰਸਾਦ ਇਹ ਉਹ ਮੰਗਲ ਹੈ। ਅੱਗੇ ਜਿਹੜਾ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ, ਇਹ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਇਹ ਮੰਗਲ ਹੈ। ਜਿਨ੍ਹਾਂ ਨੇ ਉਹ ਵਾਹਿਗੁਰੂ ਪਰਮੇਸ਼ਰ ਦੀ ਸਦਾ ਫਤਿਹ ਜੈ ਜਿੱਤ ਹੈ, ਜਿਨ੍ਹਾਂ ਨੇ ਉਹ ਵਾਹਿਗੁਰੂ ਦਾ ਨਾਮ ਲਿਆ ਹੈ, ਵਾਹਿਗੁਰੂ ਵਾਹਿਗੁਰੂ ਕੀਤਾ ਹੈ, ਉਹਨਾਂ ਦੀ ਵੀ ਸਦਾ ਜਿਹੜੀ ਜਿੱਤ ਉਹ ਹੋ ਜਾਂਦੀ ਹੈ, ਸਦਾ ਉਹਨਾਂ ਦੀ ਫਤਿਹ ਹੁੰਦੀ ਹੈ। ਇੱਥੇ ਉੱਥੇ
ਅਤ ਸ੍ਰੀ ਗੁਰ ਪੰਥ ਪ੍ਰਕਾਸ਼ ਗ੍ਰੰਥੇ
ਕਰਕੇ ਸਾਧ ਸੰਗਤ ਜੀ ਹੁਣ ਕਵੀ ਜੀ ਕਹਿੰਦੇ ਹਨ ਕਿ ਹੁਣ ਜੋ ਸੋਭਾ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਸਾਜਿਆ ਹੈ, ਉਸ ਖਾਲਸਾ ਪੰਥ ਦਾ ਜਿਹੜਾ ਗ੍ਰੰਥ ਹੈ, ਖਾਲਸਾ ਪੰਥ ਨੂੰ ਪ੍ਰਕਾਸ਼ਨ ਵਾਲਾ ਉਹ ਗ੍ਰੰਥ ਅਸੀਂ ਸਾਧ ਸੰਗਤ ਜੀ ਹੈ ਖਾਲਸਾ ਪੰਥ ਜੀ ਅਸੀਂ ਲਿਖ ਰਹੇ ਹਾਂ।
ਦੋਹਰਾ ਸ੍ਰੀ ਗੁਰੂ ਨਾਨਕ ਚਰਨ ਬੰਦ
ਕਵੀ ਜੀ ਕਹਿੰਦੇ ਹਨ ਭਾਈ ਰਤਨ ਸਿੰਘ ਜੀ ਭੰਗੂ ਕਿ ਜੋ ਸੋਭਾ ਵਾਲੇ ਸੁਭਾਏ ਮਾਣ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਹਨ, ਉਹਨਾਂ ਦੇ ਜਿਹੜੇ ਮਹਾਨ ਚਰਨ ਕਮਲ ਹਨ ਉਹਨਾਂ ਨੂੰ ਮੈਂ ਨਮਸਕਾਰ ਕਰਕੇ
ਗੁਰੂ ਗੋਬਿੰਦ ਸਿੰਘ ਧਿਆਏ
ਤੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ ਉਹਨਾਂ ਨੂੰ ਧਿਆ ਕਰਕੇ। ਹੁਣ ਇੱਥੇ ਸ਼ੰਕਾ ਹੁੰਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿਉਂ ਮੰਗਲ ਕੀਤਾ ਹੈ, ਬਾਕੀ ਗੁਰੂਆਂ ਦਾ ਕਿਉਂ ਨੀ ਨਾਮ ਲਿਆ। ਇੱਥੇ ਜਿਹੜੇ ਕਮਾਈ ਵਾਲੇ ਹਨ ਉਹਨਾਂ ਨੇ ਨੀਤੀ ਦੱਸੀ ਹੈ ਕਿ ਇਹ ਕੜਾਹ ਕੁੰਡਲ ਨਿਆਏ ਹੈ ਕਿ ਜਿਵੇਂ ਕੜਾਹੇ ਨੂੰ ਚੁੱਕੀਏ ਕੁੰਡਿਆਂ ਨੂੰ ਫੜ ਕੇ ਤੇ ਬਾਕੀ ਦਾ ਕੜਾਹਾ ਸਾਰਾ ਆਪੇ ਚੁੱਕਿਆ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਲੈ ਲਈਏ, ਦਸਾਂ ਗੁਰੂਆਂ ਦਾ ਨਾਮ ਆਪਣੇ ਆਪ ਹੀ ਆ ਜਾਂਦਾ ਹੈ। ਇਸ ਕਰਕੇ ਇਹਦੇ ਕਵੀ ਜੀ ਕੜਾਹ ਕੁੰਡਲ ਲਿਆਏ ਵਰਤ ਕਰਕੇ ਕਹਿੰਦੇ ਹਨ ਕਿ ਸੋਭਾ ਵਾਲੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨ ਕਮਲਾਂ ਉੱਪਰ ਨਮਸਕਾਰ ਕਰਕੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਧਿਆਨ ਕਰਕੇ, ਜਾਨੀ ਸਾਰੇ ਗੁਰੂਆਂ ਨੂੰ ਧਿਆਨ ਕਰਕੇ
ਲਿਖੋ ਉਤਪਤੀ ਖਾਲਸੇ।
ਮੈਂ ਜੋ ਜਿਵੇਂ ਖਾਲਸਾ ਗੁਰੂ ਦਾ ਪੰਥ ਜਿਵੇਂ ਉਸਦੀ ਉਤਪਤੀ ਹੋਈ ਜਿਵੇਂ ਉਹ ਪੈਦਾ ਹੋਇਆ ਮੈਂ ਲਿਖਦਾ ਹਾਂ।
ਮੋਹ ਨਿਜ ਕਰੋ ਸਹਾਈ
ਮਹਾਰਾਜ ਜੀ ਮੇਰੇ ਦੀ ਕਿਰਪਾ ਕਰੋ ਮੇਰੀ ਸਹਾਇਤਾ ਕਰੋ।
ਚੌਪਈ ਅਬ ਮੈਂ ਲਿਖੋ ਸਿੰਘਣ ਕੀ ਸਾਖੀ।
ਕਵੀ ਜੀ ਕਹਿੰਦੇ ਹਨ ਖਾਲਸਾ ਪੰਥ ਜੀ ਹੁਣ ਮੈਂ ਜਿਹੜੇ ਸਿੰਘਾਂ ਨੇ ਆਪਣੀਆਂ ਜਾਨਾ ਮਾਰ ਕੇ ਆਪਣੇ ਬੜੇ ਕਾਰਨਾਮੇ ਕਰਕੇ ਕਿ ਜੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਸਿੱਖੀ ਦਾ ਬੂਟਾ ਲਾਇਆ ਤੇ ਉਹ ਸਿੱਖਾਂ ਨੇ ਆਪਣਾ ਖੂਨ ਦੇ ਕਰਕੇ ਉਸ ਬੂਟੇ ਨੂੰ ਸਿੰਜਿਆ ਜਿਵੇਂ ਬੂਟੇ ਨੂੰ ਪਾਣੀ ਨਾਲ ਸਿੰਜੀ ਦਾ ਨਾ ਤੋਰਨ ਲਈ, ਇਸੇ ਤਰ੍ਹਾਂ ਸਿੱਖੀ ਦੇ ਬੂਟੇ ਨੂੰ ਸਿੱਖਾਂ ਨੇ ਆਪਣੇ ਖੂਨ ਦੇ ਨਾਲ ਸਿੰਜਿਆ। ਉਸ ਨੂੰ ਕਹਿੰਦੇ ਹਨ ਉਸ ਗੱਲ ਕਰਕੇ ਕਿ ਮੈਂ ਹੁਣ ਸਿੱਖਾਂ ਦੀ ਜਿਹੜੀ ਸਾਖੀ ਹੈ ਉਹ ਲਿਖਦਾ
ਹਾਂ। ਜਿਸ
ਤਰ੍ਹਾਂ ਦੇ ਨਾਲ ਕਹਿੰਦੇ ਸਾਡੇ ਵੱਡਿਆਂ ਨੇ ਸਾਡੇ ਪਿਤਾ ਰਾਏ ਸਿੰਘ, ਸਾਡੇ ਦਾਦਾ ਮਹਿਤਾਬ ਸਿੰਘ, ਸਾਡੇ ਨਾਨਾ ਜੀ ਸ਼ਾਮ ਸਿੰਘ ਜੀ ਨੇ ਜਿਵੇਂ ਸਾਨੂੰ ਆਖੀ ਉਵੇਂ ਮੈਂ ਕਹਿੰਦੇ ਲਿਖ ਰਿਹਾ ਹਾਂ।
ਔਰ ਪੁਰਾਤਨ ਤੇ ਭੀ ਸੁਣੀ
ਹੋਰ ਜਿਹੜੇ ਕੋਈ ਪੁਰਾਤਨ ਸਿੰਘ ਸਨ ਜਿਨ੍ਹਾਂ ਨੇ ਆਪਣੇ ਅੱਖੀ ਬੜੇ ਵੱਡੇ ਵੱਡੇ ਘੱਲੂਕਾਰੇ ਬੜੇ ਜੰਗ ਯੁੱਧ ਸਾਕੇ ਜਿਹੜੇ ਵੇਖੇ ਉਹਨਾਂ ਨੇ ਜਿਵੇਂ ਆਖੀ ਉਹ ਸਾਰੀ ਮੈਂ ਸਾਖੀ ਕਥਾ ਹੁਣ ਇਹਦੇ ਵਿੱਚ ਲਿਖ ਰਿਹਾ ਹਾਂ।
ਹੰਤ ਜੋ ਬਿਰਦ ਸਿੱਖ ਬਹੁ ਗੁਣੀ।
ਜਿਹੜੇ ਸਿੱਖ ਬੜੇ ਕਹਿੰਦੇ ਆ, ਬੜੇ ਸਿੱਖ ਕਮਾਈ ਵਾਲੇ, ਬਹੁਤੇ ਗੁਣਾਂ ਵਾਲੇ, ਤੇ ਜਿਨ੍ਹਾਂ ਨੇ ਕਹਿੰਦੇ ਹੈ ਪੂਰਾ ਪੂਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਸੰਪੂਰਨ ਤੌਰ ਤੇ ਕੰਠ ਕੀਤਾ ਹੋਇਆ ਸੀ, ਜਿਨ੍ਹਾਂ ਨੂੰ ਇਤਿਹਾਸ ਦਾ, ਦਸਮ ਬਾਣੀ ਦਾ, ਸ੍ਰੀ ਸਰਬੋ ਗ੍ਰੰਥ ਬਾਣੀ ਜੀ ਦਾ ਤੇ ਹੋਰ ਜਿਹੜਾ ਇਤਿਹਾਸ ਦਾ ਗੁਰਬਾਣੀ ਦਾ ਜਿਹਨਾਂ ਨੂੰ ਬੜਾ ਬੋਧ ਸੀ, ਕਹਿੰਦੇ ਜਿਵੇਂ ਉਵੇਂ ਬਜ਼ੁਰਗਾਂ ਨੇ ਸਾਨੂੰ ਸਾਖੀ ਸਾਰੀ ਸਾਖੀ ਉਹ ਜਿਵੇਂ ਆਪਣੀ ਅੱਖਾਂ ਨਾਲ ਦੇਖੀ, ਉਹ ਸਾਰੀ ਜਿਹੜੀ ਸਾਖੀ ਹੈ ਮੈਂ ਲਿਖਦਾ ਹਾਂ।
ਸੋ ਮੈਂ ਕਹਿਓ ਯਥਾ ਮਤ ਮਾਹੀ,
ਉਹ ਮੈਂ ਕਹਿੰਦਾ ਹਾਂ ਜਿਸ ਤਰ੍ਹਾਂ ਮਹਾਰਾਜ ਕਿਰਪਾ ਕਰਨਗੇ ਮੇਰੀ ਮਤ ਵਿੱਚ ਆਵੇਗੀ, ਜਿਵੇਂ ਮੈਨੂੰ ਚੇਤੇ ਆਵੇਗੀ।
ਮਨ ਤਨ ਪ੍ਰੀਤ ਭਾਉ ਭੈ ਦਾਹੀ,
ਕਹਿੰਦੇ ਉਹ ਕਥਾ ਸਿੱਖਾਂ ਦੀ ਹੈ ਖਾਲਸਾ ਜੀ, ਮਨ ਕਰਕੇ ਸਰੀਰ ਕਰਕੇ ਪ੍ਰੀਤ ਕਰਕੇ ਉਹ ਮੈਂ ਕਥਾ ਕਹਾਂਗਾ, ਬੜੀ ਪ੍ਰੇਮ ਭਾਵਨਾ ਰੱਖ ਕਰਕੇ ਜਿਹੜੀ ਭੈ ਨੂੰ ਭਾਈ ਨਾਸ ਕਰ ਦੇਣ ਵਾਲੀ ਹੈ, ਜਿਹੜੇ ਸੁਣਨਗੇ ਉਹਨਾਂ ਵਿੱਚ ਵੀਰ ਰਸ ਭਰ ਜਾਵੇਗਾ।
ਜੇ ਬਿਦ ਕਹੀ ਅੰਗਰੇਜਨ ਸੰਗ,
ਫਿਰ ਕਹਿੰਦੇ ਮੈਂ ਇਹ ਵੀ ਦੱਸਦਾ ਹਾਂ ਕਿ ਜਿਸ ਤਰ੍ਹਾਂ ਮੈਂ ਅੰਗਰੇਜ਼ਾਂ ਦੇ ਨਾਲ ਉਹ ਸਾਰੀ ਗੱਲਬਾਤ ਕਹੀ, ਪਹਿਲਾਂ ਅੰਗਰੇਜ਼ਾਂ ਨੂੰ ਵੀ ਜਿਹੜੀ ਹੈ ਇਹ ਸਾਖੀ ਸੁਣਾਈ। ਸਾਧ ਸੰਗਤ ਜੀ, ਇੱਥੋਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਸਾਡਾ ਇਤਿਹਾਸ ਹੈ ਇਹ ਅੰਗਰੇਜ਼ਾਂ ਨੇ ਪੁੱਛਿਆ ਸੀ। ਉਹ ਅੰਗਰੇਜ਼ ਜਨਰਲ ਆਇਆ ਸੀ, ਉਹਨੇ ਭਾਈ ਰਤਨ ਸਿੰਘ ਭੰਗੂ ਜੀ ਨੂੰ ਪੁੱਛਿਆ ਤੇ ਉਹ ਰਾਣੀ ਸੀ ਨਾ ਇੰਗਲੈਂਡ ਦੀ, ਉਹਨੇ ਭੇਜਿਆ ਸੀ ਕਿ ਸਿੰਘਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਲਵੋ ਜਾਂ ਚੰਗੀ ਤਰ੍ਹਾਂ ਪੁੱਛੋ। ਜਦੋਂ ਇਹ ਆਇਆ ਜਨਰਲ, ਇਹਨੇ ਭਾਈ ਰਤਨ ਸਿੰਘ ਜੀ ਨੂੰ ਪੁੱਛਿਆ ਤੇ ਉਹ ਗੱਲ ਇੱਥੇ ਕਹਿ ਰਹੇ ਹਨ ਕਿ ਜਿਵੇਂ ਅੰਗਰੇਜ਼ਾਂ ਦੇ ਨਾਲ ਹੀ ਮੈਂ ਖਾਲਸਾ ਪੰਥ ਜੀ ਉਹ ਗੱਲ ਕਹੀ।
ਰੱਖੋ ਉਥਾਨ ਕਾ ਸੋ ਪ੍ਰਸੰਗ,
ਉਹ ਜਿਹੜਾ ਸਾਰਾ ਪ੍ਰਸੰਗ ਹੈ ਉਹ ਸਾਰੀ ਜਿਹੜੀ ਗੱਲਬਾਤ ਹੈ, ਜਿਵੇਂ ਉਹਨਾਂ ਨੂੰ ਕਿਉਂ ਉਹਨਾਂ ਪੁੱਛਿਆ, ਕੀ ਕਾਰਨ ਸੀ, ਕਿਉਂ ਉਹਨਾਂ ਨੂੰ ਕਹਿਣਾ ਪਿਆ, ਕਿਉਂ ਦੱਸਣਾ ਪਿਆ, ਉਹ ਸਾਰੀ ਅਥਾਨਕਾ ਮੈਂ ਪਹਿਲਾਂ ਤੁਹਾਨੂੰ ਦੱਸਦਾ
ਹਾਂ। ਬਾਈ ਫਰਾਂਸੀਸ ਫਿਰੰਗੀ,
ਸਾਧ ਸੰਗਤ ਜੀ, ਸਭ ਤੋਂ ਪਹਿਲਾਂ 1469 ਵਿੱਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ, ਉਸ ਵਕਤ ਸਭ ਤੋਂ ਪਹਿਲਾਂ ਯੂਰਪ ਤੋਂ ਪੁਰਤਗਾਲ ਦੇ ਜਿਹੜੇ ਬਾਸ ਪੂਜਾ ਗਾਮਾ, ਉਹ ਸਭ ਤੋਂ ਪਹਿਲਾਂ ਭਾਰਤ ਵਿੱਚ ਉਹਨੇ ਆਪਣਾ ਪੈਰ ਪਾਇਆ 1469 ਵਿੱਚ, ਤੇ ਉਹਨਾਂ ਦੇ ਜਿਹੜੇ ਮੁਕਾਬਲੇ ਕਿੰਨੇ ਉਹਨਾਂ ਨਾਲ ਤੁਰਕਾਂ ਨਾਲ ਹੋਏ। ਇਹ ਤੁਰਕਾਂ ਨੇ ਨਾਸਰੇ ਵਾਲੇ ਫਰੰਗੀ ਰੱਖਿਆ ਸੀ, ਤੇ ਯੂਰਪ ਦੇ ਜਿਹੜੇ ਫਿਰ ਹੁਣ ਜਿਹੜੇ ਅੰਗਰੇਜ਼ ਆਏ ਇੰਗਲੈਂਡ ਤੋਂ, ਤੇ ਇਸ ਤਰ੍ਹਾਂ ਪਹਿਲਾਂ ਪੁਰਤਗਾਲ ਆਏ ਫਿਰ ਅੰਗਰੇਜ਼ ਆਏ, ਤੇ ਇੱਥੇ ਜਦੋਂ ਕਹਿੰਦੇ ਕਵੀ ਜੀ ਦੱਸਦੇ ਹਨ ਕਿ ਜੋ ਫਰਾਂਸੀਸ ਫਰਾਂਸ ਦਾ ਤਰੰਗੀ ਸੀ ਜਿਹਦਾ ਨਾਮ ਸਾਧ ਸੰਗਤ ਉਂਝ ਡੁਬਾਈ ਸੀ ਇੰਗਲਿਸ਼ ਵਿੱਚ, ਤੇ ਇੱਥੇ ਕਵੀ ਜੀ ਨਿਹੰਗ ਸਿੰਘ ਸਾਹਿਬ ਨੇ ਉਹਨਾਂ ਨੇ ਢਬਾਈ ਲਿਖਿਆ ਹੈ, ਕਹਿੰਦੇ ਜਿਸਦਾ ਨਾਂ ਢਬਾਈ ਹੈ ਸੀ ਤੇ ਫਰਾਂਸ ਦਾ ਉਹ ਤਰੰਗੀ ਹੈ ਸੀ।
ਮ੍ਰਹਟਨ ਨੌਕਰ ਰੱਖਿਓ ਸੋ ਜੰਗੀ,
ਉਹ ਕਹਿੰਦੇ ਹੈ ਬੜਾ ਜੰਗੀ ਯੋਧਾ ਸੀ, ਉਹ ਜੰਗੀ ਯੋਧਾ ਆ ਕੇ ਜਿਹੜੇ ਮਰਾਠੇ ਆ ਨਾ ਜਿਹਨਾਂ ਨੂੰ ਮਰਾਠੀ ਕਿਹਾ ਜਾਂਦਾ ਹੈ ਮਹਾਰਾਸ਼ਟਰ ਵਿੱਚ, ਉਹ ਮਰਾਠਿਆਂ ਨੂੰ ਆ ਕੇ ਮਿਲਿਆ ਤੇ ਉਹ ਮਰਾਠਿਆਂ ਨੇ ਕਹਿੰਦੇ ਉਹਨੂੰ ਆਪਣੇ ਨਾਲ ਕਿ ਸਾਡੀ ਰੱਖਿਆ ਕਰੇਗਾ, ਸਾਡੇ ਕੰਮ ਆਵੇਗਾ। ਮਰਾਠਿਆਂ ਨੇ ਉਹਦੀ ਸਿਆਣਪ ਚਤੁਰਾਈ ਵੇਖ ਕੇ ਉਹਨੂੰ ਆਪਣਾ ਨੌਕਰ ਰੱਖ ਲਿਆ।
ਇੱਕ ਕੰਪੂ ਤਿਸ ਸੋ ਪ੍ਰਗਟ ਕਰ ਦਿਓ,
ਉਸਨੂੰ ਜਿਹੜਾ ਸੀ ਆਪਣਾ ਨੌਕਰ ਰੱਖ ਲਿਆ, ਭਾਵ ਉਹਨੂੰ ਇੱਕ ਕੰਪਨੀ ਦੇ ਦਿੱਤੀ। ਕੰਪਨੀ ਕੀ ਦੇ ਦਿੱਤੀ ਕਿ ਫੌਜ ਦਾ ਜਿਹੜਾ ਇੱਕ ਕੈਂਪ ਦੇ ਦਿੱਤਾ ਉਸਨੂੰ ਜਿਹੜਾ ਢਬਾਈ ਸੀ ਫਰਾਂਸ ਦਾ, ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਕੋਲ ਅੰਗਰੇਜ਼ ਰੱਖੇ ਹੋਏ ਸਨ, ਵੈਂਦਾ ਜਿਹੜਾ ਅਲਾਰਡ ਸੀ ਅਮਰੀਕਾ ਦਾ, ਇੱਕ ਵੈਣਾਤੂਰ, ਇਹ ਦੋਵੇਂ ਜਨਰਲ ਸਨ ਮਹਾਰਾਜਾ ਰਣਜੀਤ ਸਿੰਘ ਜੀ ਦੇ, ਇੱਕ ਫਰਾਂਸ ਦਾ ਸੀ ਜਿਹੜਾ ਅਲਾਰਡ ਸੀ ਅਮਰੀਕਾ ਦਾ ਸੀ, ਇਹ ਦੋਵੇਂ ਰੱਖੇ ਹੋਏ ਸਨ, ਪਹਿਲਾਂ ਹੀ ਮਰਾਠਿਆਂ ਦੀ ਨੌਕਰੀ ਕਰਦੇ ਸਨ। ਇਸੇ ਤਰ੍ਹਾਂ ਮਰਾਠਿਆਂ ਨੇ ਉਹਨੂੰ ਰੱਖ ਲਿਆ, ਤੇ ਮਰਾਠਿਆਂ ਨੇ ਜਿਹੜਾ ਆਪਣੀ ਰੱਖਿਆ ਵਾਸਤੇ ਕਿ ਜਿੱਧਰ ਵੀ ਕਿਤੇ ਲੋੜ ਪਵੇ ਜੰਗ ਚ ਭੇਜਾਂਗੇ, ਤੇ ਉਹਨਾਂ ਨੇ ਇਹਨੂੰ ਇੱਕ ਕੰਪਨੀ ਜਿਹੜਾ ਖਰਚਾ ਪਾਣੀ ਦੇ ਕਰਕੇ ਇੱਕ ਕੈਂਪ ਇਹਦੇ ਸਪੁਰਦ ਕਰ ਦਿੱਤਾ, ਸੌਂਪ ਦਿੱਤਾ।
ਬਹੁਤ ਬਰਸ ਸੋ ਚਾਕਰ ਰਹਿਓ,
ਬਹੁਤ ਕਹਿੰਦੇ ਸਾਲ 30-40 ਸਾਲ ਦੇ ਲਗਭਗ ਉਹਨਾਂ ਦੇ ਕੋਲ ਰਿਹਾ, ਉਹਨਾਂ ਦੀ ਨੌਕਰੀ ਕਰਦਾ ਰਿਹਾ ਇਹ ਫ੍ਰਾਂਸੀਸੀ।
ਭਇਓ ਬੂਡੋ ਤੋ ਤਕਿਓ ਵਤਨ,
ਕਹਿੰਦੇ ਹੈ ਜਦੋਂ ਮੇਰੇ ਬੁੱਢਾ ਹੋਣ ਲੱਗਿਆ, ਬੁੱਢਾ ਜਦੋਂ ਹੋ ਗਿਆ, ਇਹਨੇ ਸੋਚਿਆ ਕਿ ਹੁਣ ਮੈਨੂੰ ਆਪਣੇ ਦੇਸ਼ ਮੁੜ ਜਾਣਾ ਚਾਹੀਦਾ ਹੈ, ਜਿਸ ਕਰਕੇ ਇਹਨੇ ਆਪਣੇ ਵਤਨ ਫਰਾਂਸ ਵੱਲ ਨੂੰ ਤੱਕਿਆ ਵੇਖਿਆ।
ਤੁਰਿਓ ਬੇਚ ਸਭ ਆਪਨ ਜਤਨ,
ਇਹਨੇ ਜਿੰਨਾ ਵੀ ਆਪਣਾ ਇੱਥੇ ਕਮਾ ਕੇ ਕੱਢ ਕੇ ਜਿਹੜਾ ਘਰ ਬਾਰ ਸਮਸਾ ਜੋ ਸਮਾਨ ਬਣਾਇਆ ਸੀ, ਇਹਨੇ ਜਿਹੜਾ ਸਾਰਾ ਇਹਨੇ ਵੇਚ ਕੱਟਿਆ ਤੇ ਵੇਚ ਕੇ ਆਪਣੇ ਵਤਨ ਨੂੰ ਫਰਾਂਸ ਨੂੰ ਪਰਤ ਗਿਆ।
ਪੀਰੋ ਭੈਣ ਜਾਹੂ ਉਸ ਆਹੇ,
ਫਿਰ ਕਹਿੰਦੇ ਇਹਦੀ ਇਹਦੀ ਭੈਣ ਦਾ ਇੱਕ ਜਾਇਆ ਪੁੱਤਰ ਸੀ, ਉਹਦਾ ਨਾਂ ਸੀ ਪੀਰੋ, ਉਹ ਵੀ ਫਰਾਂਸ ਦਾ ਸੀ, ਇਹਦਾ ਲੱਗਦਾ ਸੀ ਭਾਣਜਾ, ਤੇ ਜਿਸ ਕਰਕੇ ਇਹਨੇ ਆਪਣੇ ਭਾਣਜੇ ਨੂੰ ਇਸ ਤਰ੍ਹਾਂ ਕਿਹਾ।
ਬਾਕੀ ਸੌਂਪ ਗਯੋ ਉਸ ਜਾਹੇ,
ਇਹਨੇ ਸਾਰਾ ਜਿਹੜਾ ਆਪਣਾ ਸੀ ਨਾ ਜ਼ਿੰਮੇਵਾਰੀ ਜੋ ਮਰਾਠਿਆਂ ਨੇ ਇਹਨੂੰ ਦਿੱਤੀ ਹੋਈ ਸੀ ਜੰਗੀ ਯੋਧੇ ਵਾਸਤੇ, ਇਹਨੇ ਸਾਰਾ ਕੁਝ ਜਿਹੜਾ ਸੀ ਆਪਣੇ ਪੀਰੂ ਆਪਣੇ ਭਾਣਜੇ ਭਣੇਵੇ ਨੂੰ ਜਿਹੜਾ ਹੈ ਦੇ ਦਿੱਤਾ ਕਿ ਹੁਣ ਮੈਂ ਜੇ ਬੁੱਢਾ ਹੋ ਗਿਆ, ਤੂੰ ਮੇਰੇ ਲਈ ਸਾਰਾ ਕੰਮ ਉਤਾਰ, ਤੂੰ ਸੰਭਾਲ ਲੈ ਕਿਉਂਕਿ ਤੂੰ ਜਵਾਨ ਹੈ।
ਦੋਹਰਾ ਸੋ ਪੀਰੂ ਇੱਕ ਕੰਪਿਓ,
ਕਹਿੰਦੇ ਉਹ ਜਿਹੜਾ ਪੀਰੂ ਸੀ ਦਾ ਭਾਣਜਾ, ਉਹਨੇ ਇੱਕ ਕੰਪਨੀ ਜਿਹੜੇ ਇੱਕ ਫੌਜ ਦਾ ਕੈਂਪ ਸੀ ਉਸ ਤੋਂ,
ਔਰ ਕੀਏ ਤਿੰਨ ਚਾਰ,
ਉਹ ਬੜਾ ਸਿਆਣਾ ਸੀ ਕਹਿੰਦੇ ਬੜਾ ਗੱਭਰੂ ਜਵਾਨ ਸੀ, ਜਿਸ ਕਰਕੇ ਉਹਨੇ ਆਪਣੀ ਚਦਰ ਚਲਾਕੀ ਦੇ ਨਾਲ ਲਾਗੇ ਫਤਿਹ ਕਰ ਕਰਕੇ ਤੇ ਉਹਨੇ ਕਹਿੰਦੇ ਇੱਕ ਤੋਂ ਚਾਰ ਕੈਂਪ ਜਿਹੜੇ ਫੌਜ ਦੇ ਬਣਾ ਲਏ,
ਦਿੱਲੀ ਅਤੇ ਆਗਰੋ ਗੰਗ,
ਦਿੱਲੀ ਤੇ ਕਹਿੰਦੇ ਜਿਹੜਾ ਆਗਰਾ ਹੈ ਦਿੱਲੀ ਤੋਂ ਆਗਰੇ ਤੱਕ, ਤੇ ਜਿਹੜਾ ਕਹਿੰਦੇ ਹੈ ਗੰਗ, ਗੰਗ ਤੋਂ ਆਪਦਾ ਇਲਾਕਾ ਜਿਹੜਾ ਬਰੇਲੀ ਵੱਜਦਾ ਹੈ ਯੂਪੀ ਵਿੱਚ।
ਬੀਜ ਕਹਿਓ ਮਾਰ,
ਕਹਿੰਦੇ ਹੈ ਉਸਨੇ ਜਿਹੜਾ ਹੈ ਮਾਰ ਕਰਕੇ ਨਾ ਇਹ ਦਿੱਲੀ ਤੋਂ ਆਗਰੇ ਤੱਕ, ਜਿਹੜਾ ਦੁਆਬ ਦਾ ਇਲਾਕਾ ਗੰਗ ਦੁਆਬ ਦਾ ਇਲਾਕਾ ਬਰੇਲੀ ਤੱਕ ਇਹਨੇ ਮਾਰ ਕਰਕੇ ਇਹਨੇ ਜਿਹੜਾ ਹੈ ਕਬਜ਼ਾ ਕਰ ਲਿਆ।
ਚੌ ਪਈ ਮਰਹਟਨ ਕੋ ਤਬ ਸੰਸੋ ਪਾਏ, ਉਹ
ਕਹਿੰਦੇ ਹੈ ਜਿਹੜੇ ਮਰਾਠੇ ਸਨ ਮਰਾਠੀ, ਇਹਨਾਂ ਨੂੰ ਕਹਿੰਦੇ ਉਦੋਂ ਜਿਹੜਾ ਸ਼ੱਕ ਪੈ ਗਿਆ ਉਸ ਉੱਤੇ,
ਚਾਹੇ ਮੁਲਕ ਉਸੇ ਤੇ ਲਯੋ,
ਕਹਿੰਦੇ ਹੈ ਉਹਨਾਂ ਸੋਚਿਆ ਕਿ ਆਪਣਾ ਜਿਹੜਾ ਮੁਲਕ ਲੈ ਲੈਣਾ ਚਾਹੀਦਾ ਹੈ ਕਿਉਂਕਿ ਇਹਨੇ ਬੜੀ ਤਰੱਕੀ ਕਰ ਲਈ ਹੈ, ਇਹਨੇ ਇੱਕ ਕੰਪਨੀ ਤੋਂ ਚਾਰ ਕੰਪਨੀਆਂ ਕਰ ਲਈਆਂ ਹਨ ਇਹਨੇ ਫੌਜ ਦੀਆਂ, ਕਿਤੇ ਇਹ ਨਾ ਹੋਵੇ ਕਿ ਸਾਨੂੰ ਕੋਈ ਰੰਗ ਵਿਖਾਉਂਦਾ ਹੋਵੇ, ਜਿਸ ਕਰਕੇ ਕਹਿੰਦੇ ਇਹਨਾਂ ਨੂੰ ਸ਼ੱਕ ਪੈ ਗਿਆ ਤੇ ਇਹਨਾਂ ਆਪਣਾ ਮੁੱਖ ਜਿਹੜਾ ਲੈਣਾ ਵਾਪਸ ਜਾ ਜਾ ਕੇ ਲੈ ਲਈਏ।
ਪੀਰੋ ਮਨਸੂਬੋ ਠਹਿਰਾਇਓ,
ਇਧਰੋਂ ਕਹਿੰਦੇ ਜਿਹੜਾ ਪੀਰੋ ਸੀ ਫਰਾਂਸ ਦਾ ਇਹ ਬੜਾ ਸਿਆਣਾ ਸੀ, ਇਹਨੇ ਇਸ ਤਰ੍ਹਾਂ ਸਕੀਮ ਬਣਾਈ, ਇਹ ਉਹਨਾਂ ਦੀ ਜਿਹੜੀ ਮਰਾਠਿਆਂ ਦੀ ਮਰਾਠੀਆਂ ਦੀ ਚਾਲ ਸਮਝ ਗਿਆ।
ਵੇਚ ਦੇਸ ਅੰਗਰੇਜ਼ਨ ਦੇ ਗਾਇਓ,
ਹੋਰ ਸਾਰ ਸੰਗਤ ਦੀ ਪਤਾ ਲੱਗੇਗਾ ਕਿ ਜਿਹੜੇ ਅੰਗਰੇਜ਼ ਸਨ ਉਹ ਕਿਵੇਂ ਆਪਣੇ ਇੱਥੇ ਆਏ ਸਨ, ਦਿੱਲੀ ਵਿੱਚ ਉਹਨਾਂ ਕਿਵੇਂ ਪ੍ਰਵੇਸ਼ ਕੀਤਾ, ਕਿਉਂਕਿ ਪਹਿਲਾਂ ਉਹ ਬੰਬੇ ਕਲਕੱਤੇ ਵਿੱਚ ਆਏ ਸਨ, ਉੱਥੇ ਹੀ ਆਪਣਾ ਵਪਾਰ ਥੋੜਾ ਬਹੁਤਾ ਕਰਦੇ ਸਨ, ਮਾਰਾਂ ਮਾਰਦੇ ਸਨ, ਤੇ ਫਿਰ ਇਹ ਜਦੋਂ ਹੁਣ ਪੀਰੂ ਨੂੰ ਦੇਖਿਆ ਕਿ ਮੇਰੇ ਨਾਲ ਉਹ ਜਿਹੜਾ ਹੈ ਤਾਂ ਠਾਂ ਹੋਣ ਵਾਲੇ ਹਨ ਇਹ ਮਰਾਠੇ, ਤੇ ਇਹਨੇ ਸੋਚਿਆ ਕਿ ਉਹਨਾਂ ਨੂੰ ਤੇ ਮੈਂ ਇਹਦੀ ਮਾਰ ਮਾਰੀ ਹੈ, ਲਾ ਕੇ ਮੱਲੇ ਹਾਂ, ਦੇਣੇ ਨਹੀਂ ਹਨ ਤੇ ਉਹ ਅੰਗਰੇਜ਼ਾਂ ਨੂੰ ਦੇ ਦੇਵਾਂਗਾ, ਜਿਸ ਕਰਕੇ ਇਹਨੇ ਉਹਨਾਂ ਨੂੰ ਕਿਹਾ ਕਿ ਮੈਂ ਉਹਨਾਂ ਨੂੰ ਕੋਈ ਦੇਣਾ ਨਹੀਂ ਹੈ, ਮੇਰੇ ਨਾਲ ਧੋਖਾ ਖਾਣ ਵਾਲੇ ਹਨ, ਤੇ ਤੂੰ ਹੁਣ ਤੁਸੀਂ ਕਰੋ ਇੰਜ ਕਿ ਆ ਤੁਸੀਂ ਜਿੰਨਾ ਮੈਨੂੰ ਮਾਲ ਤੁਹਾਨੂੰ ਪੈਸਾ ਦੇਣਾ ਦੇ ਦਵੋ, ਤੇ ਕਹਿੰਦੇ ਹੈ ਸਾਰੇ ਪੈਸਾ ਧੇਲਾ ਦੇ ਕਰਕੇ ਤੇ ਤੁਸੀਂ ਆੜਾ ਲਾਗਾ ਦਿੱਲੀ ਆ ਗਏ ਦਾ ਸਾਰਾ ਤੁਸੀਂ ਮਾਲ ਲਿਓ। ਇਸ ਕਰਕੇ ਇਹ ਸਾਰਾ ਜਿਹੜਾ ਕਹਿੰਦੇ ਲਾਗਾ ਸੀ ਨਾ ਪੀਰੂ ਨੇ ਇਹ ਅੰਗਰੇਜ਼ਾਂ ਨੂੰ ਜਿਹੜਾ ਵੇਚ ਦਿੱਤਾ, ਜਿਸ ਕਰਕੇ ਦਿੱਲੀ ਵਿੱਚ ਅੰਗਰੇਜ਼ ਸਾਰੇ ਆ ਗਏ।
18 60 साल।
ਕਹਿੰਦੇ ਹਨ 1860 ਜਿਹੜੀ ਸੰਮਤ ਹੈ ਵਿਕਰਮੀ ਭਾਵ ਕਿ ਜਿਹੜੀ ਸੰਨ ਬਣਦੀ ਹੈ 1803 ਤੇ ਵਿਕਰਮੀ ਬਣਦੀ ਹੈ 1860। ਉਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ 3-4 ਸਾਲ ਹੀ ਹੋਏ ਸਨ ਰਾਜ ਕਰਦੇ ਨੂੰ। ਉਸ ਸਮੇਂ ਦੀ ਗੱਲ ਹੈ।
ਗਯੋ ਮਰਹਟਨ ਕੋ ਬਹੁ ਗਾਲ।
ਕਹਿੰਦੇ ਹੈ ਜਿਹੜੇ ਮਰੱਟੇ ਸੀ ਨਾ ਉਹਨਾਂ ਮਰੱਟਿਆਂ ਨੂੰ ਇਹ ਗਾਲ ਗਿਆ, ਭਾਵ ਉਹਨਾਂ ਦਾ ਨਾਸ ਕਰ ਗਿਆ। ਸਾਧ ਸੰਗਤ ਜੀ, ਇਹ ਰੱਬ ਦੀ ਮਰਜ਼ੀ ਹੈ ਜੋ ਚੰਗਾ ਕੀਤਾ ਹੈ, ਨਹੀਂ ਤੇ ਜੇ ਮਰੱਟੇ ਉੱਥੇ ਆ ਜਾਂਦੇ ਦਿੱਲੀ ਵਿੱਚ ਤੇ ਇਧਰੋਂ ਮਹਾਰਾਜਾ ਰਣਜੀਤ ਸਿੰਘ ਜੀ ਸਨ, ਜਿਹਨਾਂ ਕਰਕੇ ਜਿਸ ਕਰਕੇ ਬੜਾ ਜਿਹੜਾ ਜੰਗ ਯੁੱਧ ਹੋਇਆ ਕਰਨਾ ਸੀ ਮਰਾਠਿਆਂ ਅਤੇ ਸਿੱਖਾਂ ਦਾ, ਪਰ ਉਹ ਰੱਬ ਦੀ ਦੇਵਨੇਤ ਕਰਕੇ ਉਹ ਦੇ ਗਿਆ ਅੰਗਰੇਜ਼ਾਂ ਨੂੰ ਤੇ ਇਹ ਜਿਹੜੇ ਮਰੱਟੇ ਹੈ ਉਹ ਖਾਲੀ ਦੇ ਖਾਲੀ ਰਹਿ ਗਏ। ਉਂਝ ਮਰਾਠਿਆਂ ਨਾਲ ਹੀ ਜੰਗ ਯੁੱਧ ਸਿੱਖਾਂ ਦਾ ਹੋਇਆ ਸੀ ਕਿ ਜਿਹੜਾ ਮਹਾਰਾਜਾ ਪਟਿਆਲਾ ਹੈ ਨਾ ਉਹਦੀ ਜਿਹੜੀ ਭੈਣ ਸੀ ਸਾਹਿਬ ਕੌਰ ਉਹਨੇ ਜੰਗ ਕੀਤਾ ਸੀ ਮਰੱਟੇ ਢਾਏ 1.5-2 ਲੱਖ ਜਿਹੜੀ ਫੌਜ ਲੈ ਕੇ ਤੇ ਜਿਹੜਾ ਸ਼ੰਭੂ ਸਟੇਸ਼ਨ ਹੈ ਨਾ ਬਾਰੇ ਲਾਗੇ ਮਰਦਾਪੁਰ ਪਿੰਡ ਲਾਗੇ ਉੱਥੇ ਇਹ ਆਏ ਸਨ ਸਿੱਖਾਂ ਨੂੰ ਬਰਬਾਦ ਕਰਨ ਵਾਸਤੇ। ਤੇ ਇਧਰੋਂ ਇਹਨੇ ਬੜੇ ਜੰਗ ਯੁੱਧ ਮਰਦਾਂ ਨਾਲ ਵਾਂਗੂ ਕੀਤੇ ਫਿਰ ਸਾਰਿਆਂ ਨੇ ਇੱਥੋਂ ਭਜਾਇਆ ਸੀ, ਜਿਸ ਕਰਕੇ ਕਹਿੰਦੇ ਹਨ ਕਿ ਉਹ ਜਿਹੜਾ ਪੀਰੂ ਸੀ ਇਹ ਜਿਹੜਾ ਹੈ ਮਰੱਟਿਆਂ ਨੂੰ ਗਾਲ ਗਿਆ, ਇਹਨਾਂ ਦਾ ਨਾਸ ਕਰ ਗਿਆ।
ਲਇਓ ਮੁਰਖ ਅੰਗਰੇਜ਼ਨ ਰੋਕ।
ਫਿਰ ਕਹਿੰਦੇ ਜਿਹੜੇ ਅੰਗਰੇਜ਼ ਸਨ ਇਹਨਾਂ ਨੇ ਕਹਿੰਦੇ ਉਹ ਸਾਰਾ ਜਿਹੜਾ ਇਲਾਕਾ ਦਿੱਲੀ ਤੋਂ ਆਗਰੇ ਤੱਕ ਇਧਰੋਂ ਬਰੇਲੀ ਸਾਰਾ ਹੀ ਇਹਨਾਂ ਨੇ ਘੇਰ ਲਿਆ।
ਮਰਹਟਨ ਕਹਿ ਕਰ ਪਰ ਗਯੋ ਸੋਕ।
ਇਧਰੋਂ ਕਹਿੰਦੇ ਜਿਹੜੇ ਮਰਾਠੀ ਸਨ ਮਰੱਟੇ ਇਹਨਾਂ ਨੂੰ ਕਹਿੰਦੇ ਸ਼ੋਕ ਪੈ ਗਿਆ, ਗਮ ਪੈ ਗਿਆ ਕਿ ਵੇਖੋ ਸਾਡੇ ਜਨਰਲ ਤੇ ਸਾਡੀ ਮਾਇਆ ਲੱਗੀ, ਵੇਖੋ ਸਾਨੂੰ ਜਿਹੜਾ ਵੇਖੋ ਲਾ ਗਿਆ ਅੰਗਰੇਜ਼ਾਂ ਦੇ ਥੱਲੇ, ਅਸੀਂ ਕਿਸੇ ਜੋਗੇ ਨਹੀਂ ਰਹੇ, ਜਿਸ ਕਰਕੇ ਇਹਨਾਂ ਨੂੰ ਬੜਾ ਸ਼ੋਕ ਗਮ ਪੈ ਗਿਆ।
ਦਿੱਲੀ ਆਏ ਵੜਿਓ ਕਰਨੈਲ।
ਕਹਿੰਦੇ ਹੈ ਉਸ ਵਕਤ ਜਿਹੜਾ ਅੰਗਰੇਜ਼ਾਂ ਦਾ ਕਰਨੈਲ ਸੀ ਨਾ ਜਨਰਲ ਮਿਸਟਰ ਆਰਥਰ ਲੋਨੀ, ਉਹ ਕਹਿੰਦੇ ਦਿੱਲੀ ਵਿੱਚ ਆ ਕੇ ਆ ਵੜਿਆ, ਉੱਥੇ ਪ੍ਰਵੇਸ਼ ਕਰ ਲਿਆ।
ਲੋਨੀ ਅਖਤਰ ਜੋ ਜਰਨੈਲ।
ਕਹਿੰਦੇ ਜਿਸ ਕਰਨੈਲ ਦਾ ਨਾਮ ਅਖਤਰ ਲੋਨੀ ਇੱਥੇ ਲਿਖਿਆ ਹੋਇਆ ਹੈ ਉਂਝ ਉਹਦਾ ਨਾਮ ਮਿਸਟਰ ਆਫਟਰ ਲੋਨੀ ਹੈ ਸੀ, ਜਿਸ ਜਰਨੈਲ ਦਾ ਨਾਮ ਮਿਸਟਰ ਆਫਟਰ ਲੋਨੀ ਸੀ ਉਹ ਜਰਨੈਲ ਦਿੱਲੀ ਵਿੱਚ ਆ ਵੜਿਆ।
ਸਿੰਘਣ ਘੇਰ ਲਈ ਚੜ ਦਿੱਲੀ।
ਇਧਰੋਂ ਕਹਿੰਦੇ ਸਿੰਘਾਂ ਨੇ ਜਿਹੜੀ ਆ ਕੇ ਜਦੋਂ ਅੰਗਰੇਜ਼ ਇੱਥੇ ਆ ਗਏ ਹੈ, ਇਧਰੋਂ ਸਿੰਘਾਂ ਨੇ ਆ ਕੇ ਦਿੱਲੀ ਨੂੰ ਕਹਿੰਦੇ ਘੇਰ ਲਿਆ, ਉੱਤੇ ਚੜ ਕੇ ਦਿੱਲੀ ਦੇ ਤੇ ਇਹ ਨਾਲ ਦਿੱਲੀ ਨੂੰ ਘੇਰਾ ਪਾ ਲਿਆ ਕਿ ਜਿਹੜੇ ਬਾਬਾ ਬਘੇਲ ਸਿੰਘ ਜੀ ਸਨ ਤੇ ਜੋ ਚੌਥੇ ਜਥੇਦਾਰ ਹੋਏ ਭਾਈ ਜੱਸਾ ਸਿੰਘ ਜੀ ਆਲੂਵਾਲੀਆ, ਇਹ ਬੁੱਢੇ ਦਲ ਦੇ ਚੌਥੇ ਜਥੇਦਾਰ ਹੋਏ ਹਨ। ਇਹ ਜਦੋਂ ਜੀ ਕਰਦਾ ਸੀ ਉਦੋਂ ਦਿੱਲੀ ਦੇ ਉੱਤੇ ਜਾ ਕੇ ਕਬਜ਼ਾ ਕਰ ਲੈਂਦੇ ਸਨ ਤੇ ਜਦੋਂ ਇਹਨਾਂ ਕਬਜ਼ਾ ਕਰ ਲੈਣਾ ਤੇ ਫਿਰ ਸਿੰਘਾਂ ਨੇ ਕਹਿਣਾ ਕਿ ਖਾਲਸੇ ਦੀ ਹੋਲਾ ਮਹੱਲਾ ਆਇਆ ਹੈ, ਹੋਲਾ ਮਹੱਲਾ ਵੇਖਣ ਚੱਲੀਏ, ਤੇ ਕਹਿਣਾ ਕਿ ਚਲੋ ਹੋਲਾ ਮਹੱਲਾ ਦੇ ਸਾਲ ਬਾਅਦ ਆਉਣਾ ਹੈ, ਇਸ ਕਰਕੇ ਹੋਲਾ ਮਹੱਲਾ ਵੇਖੀ ਦਿੱਲੀ ਦੀ ਕਿਹੜੀ ਗੱਲ ਹੈ ਇਹ ਫਿਰ ਫਤਿਹ ਕਰ ਲਵਾਂਗੇ। ਇੰਨੇ ਸੂਰਮੇ ਸਿੰਘ ਸਨ, ਸਿੰਘ ਕਹਿੰਦੇ ਹੁੰਦੇ ਸਨ ਕਿ ਜਿਹੋ ਜਿਹੀ ਬਿੱਲੀ ਮਾਰੀ ਉਹੋ ਜਿਹੀ ਦਿੱਲੀ ਮਾਰੀ, ਕਿ ਦਿੱਲੀ ਨੂੰ ਫਤਿਹ ਕਰਨਾ ਕਿਹੜੀ ਵੱਡੀ ਗੱਲ ਹੈ, ਜਿਸ ਕਰਕੇ ਇਹ ਜਿਹੜੇ ਭਾਈ ਬਾਬਾ ਬਘੇਲ ਸਿੰਘ ਜੀ ਤੇ ਭਾਈ ਜੱਸਾ ਸਿੰਘ ਆਲੂਵਾਲਿਆ ਜੀ ਇਹ ਜਦੋਂ ਜਾਂਦੇ ਉਦੋਂ ਦਿੱਲੀ ਨੂੰ ਫਤਿਹ ਕਰ ਲੈਂਦੇ, ਜਦੋਂ ਜੀ ਕਰਦੇ ਰਾਜ ਭਾਗ ਛੱਡ ਕੇ ਤੇ ਹੋਲਾ ਮਹੱਲਾ ਵੇਖਣ ਚੱਲ ਜਾਂਦੇ। ਇਸ ਤਰ੍ਹਾਂ ਸਿੰਘਾਂ ਦਾ ਬੋਲ ਬਾਲਾ ਸੀ। ਇਧਰੋਂ ਅੰਗਰੇਜ਼ ਨਵੇਂ ਨਵੇਂ ਆਏ ਸਨ ਤੇ ਉਧਰੋਂ ਸਿੰਘਾਂ ਨੇ ਜਿਹੜੀ ਹੈ ਚੜ ਕੇ ਤੇ ਦਿੱਲੀ ਨੂੰ ਘੇਰ ਲਿਆ।
ਗੱਲ ਅੰਗਰੇਜ਼ਣ ਕਰਦੇ ਢਿੱਲੇ।
ਕਹਿੰਦੇ ਹੈ ਜਿਹੜੇ ਅੰਗਰੇਜ਼ ਸਨ ਉਹਨਾਂ ਨੇ ਜਿਹੜੀ ਗੱਲ ਸਾਰੀ ਢਿੱਲੀ ਪਾ ਦਿੱਤੀ, ਅੰਗਰੇਜ਼ਾਂ ਨੂੰ ਫਿੱਕੇ ਪਾ ਦਿੱਤਾ।
ਅੰਗਰੇਜ਼ਣ ਜਰਨੈਲ ਮਨ ਗੁੱਸਾ ਆਇਆ।
ਅੰਗਰੇਜ਼ਾਂ ਦਾ ਕਹਿੰਦੇ ਜਿਹੜਾ ਜਰਨੈਲ ਸੀ ਉਹਦੇ ਮਨ ਵਿੱਚ ਬੜਾ ਗੁੱਸਾ ਆਇਆ ਕਿ ਇਹ ਕੌਣ ਹਨ ਜਿਹੜੇ ਜਦੋਂ ਜੀ ਕਰਦਾ ਹੈ ਉਦੋਂ ਹੀ ਜਿਹੜੇ ਆ ਜਾਂਦੇ ਹਨ ਤੇ ਬਾਦਸ਼ਾਹ ਦੇ ਧੌਣ ਤੇ ਤਲਵਾਰ ਰੱਖ ਕੇ ਤੇ ਜਦੋਂ ਮਰਜ਼ੀ ਕਹਿ ਦਿੰਦੇ ਕਿ ਰੱਖੋ ਰਸਤਾ ਖਾਲਸੇ ਵਾਸਤੇ, ਖਾਲਸਾ ਵਾਸਤੇ ਲੰਗਰ ਵਾਸਤੇ ਰਸਤਾ ਰੱਖੋ, ਇਹ ਕੋਈ ਪੁੱਛਦੇ ਗਿਛਦੇ ਨਹੀਂ ਹਨ ਤੇ ਸਿੱਧਾ ਹੀ ਆ ਕੇ ਜਿਹੜਾ ਜੰਗ ਯੁੱਧ ਕਰਨ ਲੱਗ ਪੈਂਦੇ ਹਨ। ਇਹ ਕੌਣ ਹਨ? ਦਾੜਿਆਂ ਵਾਲੇ, ਦੁਮਾਲਿਆਂ ਵਾਲੇ, ਜਿਸ ਕਰਕੇ ਜਰਨੈਲ ਜਿਹੜਾ ਆਪਦਾ ਲੋਨੀ ਸੀ ਉਹਨੂੰ ਬੜਾ ਗੁੱਸਾ ਆਇਆ ਸਿੰਘਾਂ ਉੱਤੇ।
ਨਹਿ ਸਿੰਘਣ ਨਹਿ ਸਿੰਘਣ ਸੋ ਜ਼ੋਰ ਵਸਾਇਆ।
ਕਹਿੰਦੇ ਹੈ ਸਿੰਘਾਂ ਅੱਗੇ ਇਹਨਾਂ ਦੇ ਕੋਈ ਜ਼ੋਰ ਤੇ ਵੱਸਦਾ ਨਹੀਂ ਸੀ, ਕੋਈ ਜ਼ੋਰ ਤਾਕ ਤੇ ਲੱਗਦਾ ਨਹੀਂ ਸੀ, ਕਿਉਂਕਿ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸੇ ਨੂੰ ਪ੍ਰਤਾਪ ਹੀ ਇੰਨਾ ਬਖਸ਼ਿਆ ਕਿ ਕੋਈ ਆੜੀ ਨਹੀਂ ਸਕਦਾ। ਅੜੇ ਸੋ ਝੜੇ, ਸ਼ਰਨ ਭਰੇ ਸੋ ਤਰੇ, ਜਿਹੜਾ ਅੜਦਾ ਹੈ ਉਹ ਝੜ ਜਾਂਦਾ ਹੈ, ਜਿਹੜਾ ਸ਼ਰਨ ਪੈ ਜਾਂਦਾ ਉਹ ਤਰ ਜਾਂਦਾ ਹੈ। ਜਿਸ ਕਰਕੇ ਕਹਿੰਦੇ ਹੈ ਕਿ ਉਹ ਜਦੋਂ ਬਾਬਾ ਬਘੇਲ ਸਿੰਘ ਜੀ, ਬਾਬਾ ਜਸਾ ਸਿੰਘ ਜੀ ਆਲੂਵਾਲੀਆ, ਇਹ ਸਾਰੇ ਸਿੰਘ ਦਿੱਲੀ ਚ ਚੜ ਕੇ ਆਉਂਦੇ ਤੇ ਅੰਗਰੇਜ਼ਾਂ ਦਾ ਜਿਹੜਾ ਉਹ ਰੰਗ ਉੱਡ ਜਾਂਦਾ।
ਤਬ ਅੰਗਰੇਜ਼ਨ ਪੁੱਛਿਓ ਪਾਤਸ਼ਾਹੇ।
ਕਹਿੰਦੇ ਹੈ ਤਦੋਂ ਜਿਹੜਾ ਹੈ ਅੰਗਰੇਜ਼ ਨਾ ਮਿਸਟਰ ਆਫਟਰ ਲੋਨੀ, ਇਹਨੇ ਜਿਹੜਾ ਉਸ ਵਕਤ ਪਾਤਸ਼ਾਹ ਸੀ ਬਾਦਸ਼ਾਹ ਦਿੱਲੀ ਵਿੱਚ ਮੁਗਲਾਂ ਦਾ, ਜਿਹੜਾ ਸਾਰੇ ਰਾਜ ਕਰਦਾ ਸੀ ਹਿੰਦੁਸਤਾਨ ਉੱਤੇ, ਉਸ ਨੂੰ ਪੁੱਛਿਆ
ਸਿੰਘਣ ਮੁਲਕ ਦਿਓ ਕਿਨੇ ਆਹੇ।
ਉਸਨੇ ਉਹਨੂੰ ਪੁੱਛਿਆ, ਉਹ ਉਸ ਵਕਤ ਪਾਤਸ਼ਾਹ ਸੀ ਔਰੰਗਜ਼ੇਬ ਦੀ ਔਲਾਦ ਵਿੱਚੋਂ, ਉਹਦਾ ਬਾਦਸ਼ਾਹ ਤੁਖਲਸੀ ਨਾਮ ਸੀ ਸ਼ਾਹ ਆਲਮ, ਉਂਝ ਮਾਪਿਆਂ ਨੇ ਉਹਦਾ ਨਾਂ ਰੱਖਿਆ ਸੀ ਅਲੀ ਗੌਹਰ ਸ਼ਾਹ ਆਲਮ। ਤੇ ਉਹ ਅਲੀ ਗੌਹਰ ਸ਼ਾਹ ਆਲਮ ਜਿਹੜਾ ਬਹਾਦਰ ਸ਼ਾਹ ਜਫਰ ਦਾ ਪਿਤਾ ਸੀ, ਤੇ ਕਹਿੰਦੇ ਹੈ ਉਹਨੂੰ ਲਾਲ ਕਿਲੇ ਦੇ ਵਿੱਚ ਭਾਗ ਕਰਕੇ ਤੇ ਇਸ ਤਰ੍ਹਾਂ ਦਾ ਜਿਹੜਾ ਹੈ ਉਸ ਬਹਾਦਰ ਸ਼ਾਹ ਨੇ ਜਿਹੜਾ ਪਿਤਾ ਨੂੰ ਇਹਨੇ ਜਿਹੜਾ ਹੈ ਸਲਾਹ ਦਿੱਤਾ, ਇਸ ਤਰ੍ਹਾਂ ਸਵਾਲ ਕੀਤਾ
ਦੋਹਰਾ ਮਾਰਿਓ ਕੌਣ ਗਨੀਮ ਇਨ।
ਕਿਹਾ ਕਿ ਇਹੜੇ ਸਿੰਘ ਆਉਂਦੇ ਹਨ, ਪੁੱਛਦੇ ਨਹੀਂ ਹਨ, ਸਿੱਧਾ ਆ ਕੇ ਧੌਣ ਤੇ ਤਲਵਾਰ ਆ ਕੇ ਕਹਿੰਦੇ ਕਿ ਰੱਖੋ ਰਸਤਾ, ਤੇ ਇਹਨਾਂ ਨੇ ਕਹਿੰਦੇ ਇਹਨਾਂ ਨੂੰ ਦੱਸੋ ਕਿ ਕਿਹਨੇ ਇਹਨਾਂ ਨੂੰ ਦੇਸ਼ ਜਿਹੜਾ ਕੋਈ ਦਿੱਤਾ ਹੈ, ਕੋਈ ਮਤਲਬ ਕਿਸੇ ਨੇ ਕਿਸੇ ਪਾਤਸ਼ਾਹ ਨੇ ਇਹਨਾਂ ਨੂੰ ਕੋਈ ਇਹਦਾ ਸਥਾਨ ਦਿੱਤਾ ਹੈ ਵੀ ਤੁਸੀਂ ਪੰਜਾਬ ਵਿੱਚ ਰਾਜ ਕਰੋ, ਕਿ ਜਾਂ ਆਪਣੇ ਆਪ ਹੀ ਰਾਜ ਕਰ ਰਹੇ ਹਨ, ਤੇ ਕਿਉਂਕਿ ਬਾਦਸ਼ਾਹ ਹੋ ਤੁਸੀਂ ਪੂਰੇ ਹਿੰਦੁਸਤਾਨ ਦੇ, ਤੇ ਇਹ ਤੁਹਾਨੂੰ ਹੀ ਜਿਹੜੀਆਂ ਅੱਖਾਂ ਵਿਖਾਉਂਦੇ ਹਨ, ਤੁਹਾਡੀ ਕੋਈ ਕਾਨ ਬਣਾਉਣ ਨਹੀਂ ਮੰਨਦੇ, ਤੁਸੀਂ ਇਸਾ ਇਹਨਾਂ ਨੂੰ ਪੈਸਾ ਧੇਲਾ ਦਿੰਦੇ ਹੋ, ਪਰ ਫੇਰ ਵੀ ਜਿਹੜਾ ਕੋਈ ਮੰਨਦੇ ਨਹੀਂ ਹੈ, ਆਪਣੀ ਮਨ ਮਰਜ਼ੀ ਕਰਦੇ ਹਨ, ਕੌਣ ਹੈ ਇਹ ਦੱਸੋ, ਇਹਨਾਂ ਨੇ ਕਿਹੜਾ ਜਿਹੜਾ ਹੈ ਤੁਹਾਡਾ ਕੋਈ ਦੁਸ਼ਮਣ ਵੈਰੀ ਮਾਰਿਆ ਹੈ,
ਕੌਣ ਸਵਾਰਿਓ ਕਾਮ।
ਕਹਿੰਦੇ ਹੈ ਕਿਹੜਾ ਇਹਨਾਂ ਨੇ ਜਿਹੜਾ ਕੋਈ ਕੰਮ ਸਵਾਰਿਆ ਹੈ ਤੁਹਾਡਾ,
ਦਿਨੋ ਪਟੋਲ ਖਾਏ ਜਿਨ।
ਕਹਿੰਦੇ ਹੈ ਜਿਹਨੇ ਕੋਈ ਪਟਾ, ਜਿਹਨੇ ਕੋਈ ਮਜ਼ਦੂਰੀ, ਜਿਸ ਪਾਤਸ਼ਾਹ ਨੇ ਕੋਈ ਪਟਾ ਲੈ ਕੇ ਦਿੱਤਾ ਹੈ ਇਹਨਾਂ ਨੂੰ ਕਿ ਤੁਸੀਂ ਪੰਜਾਬ ਦੇਸ਼ ਦੇ ਰਾਜ ਕਰੋ, ਕੋਈ ਇਹਨਾਂ ਨੂੰ ਲਿਖ ਲਿਖਾ ਕੇ ਦਿੱਤਾ ਹੈ ਕਿ ਤੁਸੀਂ ਇਸ ਪੰਜਾਬ ਨੂੰ ਤੁਸੀਂ ਮੰਨ ਲਓ, ਦੱਸੋ ਉਸ ਪਾਤਸ਼ਾਹ ਦਾ ਨਾਮ,
ਕਹੋ ਸ਼ਾਹੀ ਉਸ ਨਾਮ।
ਕਹਿੰਦੇ ਹੈ ਜਿਸ ਪਾਤਸ਼ਾਹ ਨੇ ਪਟਾ ਲੈ ਕੇ ਦਿੱਤਾ ਹੈ, ਕੋਈ ਕਾਗਜ਼ ਲੈ ਕੇ ਦਿੱਤਾ ਹੈ ਕਿ ਤੁਸੀਂ ਪੰਜਾਬ ਉੱਤੇ ਰਾਜ ਕਰੋ, ਤੇ ਕਹਿੰਦੇ ਹੈ ਉਹ ਸਾਨੂੰ ਤੁਸੀਂ ਨਾਮ ਜਿਹੜਾ ਹੈ ਉਹ ਲੈ ਕੇ ਦਿਓ, ਸਾਨੂੰ ਤੁਸੀਂ ਨਾਮ ਦੱਸੋ ਜਿਸ ਨੇ ਇਹ ਸਭ ਕੁਝ ਦਿੱਤਾ ਹੈ। ਅੱਗੋਂ ਸਾਧ ਸੰਗਤ ਜੀ ਉਹ ਜਿਵੇਂ ਉਹ ਸ਼ਾਹ ਆਲਮ ਅਲੀ ਗੌਹਰ ਜਿਵੇਂ ਦੱਸੇਗਾ, ਜਿਵੇਂ ਉੱਤਰ ਦੇਵੇਗਾ, ਉਹ ਕੱਲ ਦੀ ਕਥਾ ਵਿੱਚ ਆਪ ਜੀ ਸਰਵਣ ਕਰਨਾ। ਹੁਣ ਇੱਥੇ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਜਿਹੜਾ ਸੀ ਨਾ ਸ਼ਾਹ ਆਲਮ, ਤੇ ਉਹਨੇ ਕੀ ਕੀਤਾ, ਸ਼ਾਹ ਆਲਮ ਨੇ ਕੀ ਕੀਤਾ ਕਿ ਜਿਵੇਂ ਅੱਜ ਕੱਲ ਲੋਕ ਕਹਿ ਦਿੰਦੇ ਆ ਯੂਨੀਵਰਸਿਟੀਆਂ ਚ ਆਪਣੇ ਇੰਡੀਆ ਦੇ ਕਾਲਜਾਂ ਵਿੱਚ ਬੜੇ ਪ੍ਰੋਫੈਸਰ ਜਿਹੜਾ ਉਹ ਕਰਦੇ ਹਨ ਪ੍ਰਚਾਰ ਕੇ ਸਿੱਖਾਂ ਨੇ ਗਦਾਰੀ ਕੀਤੀ ਸੀ 1857 ਦੇ ਗਦਰ ਵਿੱਚ, ਤਾਂ ਉਹ ਬਹਾਦਰ ਸ਼ਾਹ ਜਫਰ ਹਾਰ ਗਿਆ ਸੀ ਤੇ ਅੰਗਰੇਜ਼ ਜਿਹੜੇ ਦਾ ਰਾਜ ਕਰ ਲਿਆ ਸੀ, ਪਰ ਇਹ ਜਿਹੜਾ ਸ਼ਾਹ ਆਲਮ ਹੈ ਉਹਦਾ ਪਿਤਾ ਇਹਨੇ ਕੀ ਉਸ ਵਕਤ ਜ਼ਹਿਰ ਘੋਲੀ ਕੀ ਉਗਲੀ, ਕਿਉਂਕਿ ਆਪ ਨੂੰ ਵੀ ਪਤਾ ਹੈ ਜ਼ਹਿਰ ਦੇ ਪਹਿਲੇ ਦਿਨ ਤੋਂ ਹੀ ਘੋਲਦੇ ਆਏ ਸਨ ਮੁਗਲ, ਕਿ ਬਾਬਰ ਨੇ ਵੀ ਜਿਹੜਾ ਹੈ ਉਹ ਜ਼ਹਿਰ ਵੱਡੀ ਘੋਲੀ, ਫਿਰ ਜਹਾਂਗੀਰ ਨੇ ਮਹਾਰਾਜ ਜੀ ਨੂੰ ਸ਼ਹੀਦ ਕੀਤਾ, ਇਸੇ ਤਰ੍ਹਾਂ ਔਰੰਗਜ਼ੇਬ ਨੇ, ਇਸੇ ਤਰ੍ਹਾਂ ਉਹੀ ਇਹ ਰੱਸੇ ਲੰਬੇ ਹੋਇਆ ਸੀ, ਤੇ ਇਸ ਨੇ ਕਹਿੰਦੇ ਉਸ ਵਕਤ ਕੀ ਜਿਹੜਾ ਹੈ ਉਹਨੂੰ ਉੱਤਰ ਦਿੱਤਾ ਮਿਸਟਰ ਆਫਟਰ ਲੋਨੀ ਨੂੰ, ਉਹ ਜੋ ਉੱਤਰ ਦਿੱਤਾ ਆਪ ਜੀ ਸੁਣੋ।
ਚੌ ਪਈ ਸਭ ਪਾਤ ਸਾਹੇ ਉੱਤਰ ਕਹਿਓ।
ਕਹਿੰਦੇ ਹੈ ਤਦੋਂ ਪਾਤਸ਼ਾਹ ਨੇ ਜਿਹੜਾ ਹੈ ਇਸ ਤਰ੍ਹਾਂ ਉੱਤਰ ਦਿੱਤਾ ਕਿ ਆਪਣੀ ਮਨ ਮਰਜ਼ੀ ਨਾਲ ਹੀ ਡਾਕੂ ਡਕੈਤੀ ਕਰਦੇ ਹੋਏ ਚੜ੍ਹਾਉਂਦੇ ਹਨ।
ਨਹੀਂ ਕਾਮ ਕੋ ਇਨ ਸਵਾਰਿਓ।
ਕਹਿੰਦੇ ਹੈ ਇਹ ਜਰਾਮ ਲੋਕ ਜਰਾਮ ਪੇਸ਼ਾ ਲੋਕ ਹਨ, ਇਸ ਤਰ੍ਹਾਂ ਮਾਰ ਘਾਟ ਕਰਦੇ ਹਨ, ਡਾਕੂ ਪੁਣਾ ਇਹ ਕਰਦੇ ਹਨ। ਇਹਨਾਂ ਨੇ ਕਹਿੰਦੇ ਸਾਡਾ ਕੋਈ ਕੰਮ ਨਹੀਂ ਸਵਾਰਿਆ ਹੈ, ਬਸ ਇਸ ਤਰ੍ਹਾਂ ਹੀ ਕਹਿੰਦੇ ਆਉਂਦੇ ਹੈ, ਆਪਣਾ ਤਲਵਾਰਾਂ ਹੱਥ ਵਿੱਚ ਰੱਖਦੇ ਹਨ, ਜਦੋਂ ਜੀ ਕਰਦਾ ਹੈ ਚੜ ਆਉਂਦੇ ਹਨ। ਇਹਨਾਂ ਨੇ ਸਾਡਾ ਕੋਈ ਕੰਮ ਨਹੀਂ ਸਵਾਰਿਆ, ਕੋਈ ਦੁਸ਼ਮਣ ਨੂੰ ਨਹੀਂ ਮਾਰਿਆ ਹੈ ਇਹਨਾਂ ਸਿੰਘਾਂ ਨੇ।
ਨਹਿ ਗਨੀਮ ਕਉ ਇਨ ਨਹਿ ਮਾਰਿਓ।
ਕਹਿੰਦੇ ਕੋਈ ਇਹਨਾਂ ਨੇ ਦੁਸ਼ਮਣ ਨਹੀਂ ਹੈ ਮਾਰਿਆ ਸਾਡਾ।
ਨਿਜ ਮਲ ਮੁਗਲ ਨੈ ਨਾਦਰ ਬੁਲਾਇਓ।
ਕਹਿੰਦੇ ਹੈ ਇੱਕ ਨਿਜ ਮਲ ਮੁਗਲ ਹੋਇਆ ਹੈ, ਤੁਹਾਨੂੰ ਕਾਰਨ ਦੱਸਦੇ ਹਾਂ ਕਿ ਇਹਨਾਂ ਨੇ ਕਿਵੇਂ ਇਹਨਾਂ ਜਿਹੜਾ ਹੈ ਪੰਜਾਬ ਤੇ ਕਬਜ਼ਾ ਕੀਤਾ ਹੈ। ਕਹਿੰਦੇ ਇੱਕ ਨਿਜ਼ਾਮੂਦੀਨ ਮੁਗਲ ਹੋਇਆ ਹੈ, ਤੇ ਉਹਨੇ ਕਹਿੰਦੇ ਜੋ ਨਾਦਰ ਸ਼ਾਹ ਸੀ ਨਾ, ਉਹਨੂੰ ਸੀ ਉਸ ਪਠਾਨ ਨੂੰ ਜਿਹੜਾ ਸੀ ਬੁਲਾਇਆ।
ਦਿੱਲੀ ਕੋ ਉਨ ਨਾਸ ਕਰਾਇਓ।
ਇਹ ਉਹਨਾਂ ਨੂੰ ਦੱਸ ਰਿਹਾ ਹੈ 1738 ਦੀ ਗੱਲ, ਯਾਨੀ ਕਿ 1803 ਵਿੱਚ ਇਹ ਗੱਲਬਾਤ ਕਰ ਰਹੇ ਸਨ, 65 ਸਾਲ ਪਹਿਲਾਂ ਦੀ। ਤੇ ਕਹਿੰਦੇ ਹੈ ਉਸਨੇ ਜਿਹੜਾ ਹੈ ਨਿਜ਼ਾਮੂਦੀਨ ਨੇ ਕਹਿੰਦੇ ਹੈ ਨਾਦਰ ਸ਼ਾਹ ਨੂੰ ਬੁਲਾਇਆ, ਤੇ ਨਾਦਰ ਸ਼ਾਹ ਨੇ ਕਹਿੰਦੇ ਦਿੱਲੀ ਦਾ ਬੜਾ ਨਾਸ ਕੀਤਾ ਜਦੋਂ ਆਇਆ। ਉਸ ਵਕਤ ਕਹਿੰਦੇ ਜਦੋਂ ਆਇਆ ਹੈ ਨਾਦਰ ਸ਼ਾਹ, ਇਹਨੇ ਇੱਕੋ ਦਿਨ ਦੇ ਵਿੱਚ 70,000 ਜਿਹੜਾ ਬੰਦਾ ਕਤਲ ਕੀਤਾ, 70,000 ਲਾਸ਼ ਇਹਨੇ ਦਿੱਲੀ ਵਿੱਚ ਸਵੇਰ ਤੋਂ ਸ਼ਾਮ ਤੱਕ ਵਿਛਾ ਦਿੱਤੀ। ਇਸ ਤਰ੍ਹਾਂ ਦਿੱਲੀ ਦਾ ਇਹਨੇ ਬੜਾ ਨਾਸ ਕੀਤਾ ਨਾਦਰ ਸ਼ਾਹ ਨੇ।
ਯੂਹੇਲੇ ਨਜੀਬੇ ਅਹਿਮਦ ਸਾਹੇ ਸਦਵਾਯੂ।
ਕਹਿੰਦੇ ਇਸੇ ਤਰ੍ਹਾਂ ਜਿਹੜਾ ਨਜੀਬ ਦੌਲਾ ਸੀ ਨਾ ਰੁਹੇਲਿਆਂ ਵਿੱਚੋਂ, ਉਹਨੇ ਅਹਿਮਦ ਸ਼ਾਹ ਜਿਹੜਾ ਅਬਦਾਲੀ ਸੀ ਨਾ, ਉਹਦਾ ਚੇਲਾ ਨਾਦਰ ਸ਼ਾਹ ਦਾ, ਉਹਨੂੰ ਵੀ ਸੱਦਿਆ ਤੇ ਉਹ ਸੱਦ ਕੇ ਜਿਹੜੇ ਮਰਾਠੇ ਸਨ ਨਾ, ਉਹਨਾਂ ਨੂੰ ਤੇ ਇਸ ਪਠਾਨ ਕੋਲੋਂ ਮਰਵਾਇਆ।
ਭਾਊ ਮਰਹੱਟੇ ਉਹਨੇ ਗਲਵਾਯੋ।
ਤੇ ਜਿਹੜੇ ਮਰਹੱਟੇ ਸਨ ਕਹਿੰਦੇ ਉਹਨਾਂ ਨੂੰ ਗਲਵਾਇਆ, ਉਹਨਾਂ ਦਾ ਨਾਸ ਕਰਾਇਆ ਅਹਿਮਦ ਸ਼ਾਹ ਅਬਦਾਲੀ ਕੋਲੋਂ।
ਆਪ ਥੱਕ ਕੇ ਵਾਹ ਮੁੜ ਗਯੋ।
ਕਹਿੰਦੇ ਉਹ ਆਇਆ ਤੇ ਸਹੀ, ਪਰ ਕਿੰਨੀ ਵਾਰ ਉਹ ਇਸ ਹਿੰਦੁਸਤਾਨ ਵਿੱਚ ਆਇਆ, 16-17 ਵਾਰ ਅਹਿਮਦ ਸ਼ਾਹ ਅਬਦਾਲੀ, 8 ਵਾਰੀ ਉਹ ਪੰਜਾਬ ਵੱਲ ਵਧਿਆ, ਪਰ ਪੰਜਾਬ ਵਿੱਚੋਂ ਉਹ ਸਿੰਘਾਂ ਪਾਸੋਂ ਮਾਰ ਖਾ ਖਾ ਕੇ ਮੁੜ ਕੇ ਜਿਹੜਾ ਵਾਪਸ ਗਿਆ। ਇਸ ਤਰ੍ਹਾਂ ਇਹ ਨਾਦਰ ਸ਼ਾਹ ਦੱਸਣ ਲੱਗਾ ਕਿ ਇਹ ਸਿੰਘ ਕੋਈ ਹੈ ਨਹੀਂ ਹਨ, ਇਹ ਬਸ ਐਵੇਂ ਹੀ ਹਨ, ਤੇ ਜਰਾਮ ਪੇਸ਼ਾ ਲੋਕ ਹਨ, ਡਾਕੂ ਡਕੈਤੀ ਕਰਦੇ ਹਨ, ਇਹਨਾਂ ਨੂੰ ਕੋਈ ਰਾਜ ਨਹੀਂ ਸਾਡੇ ਬਖਸ਼ਿਆ ਹੈ, ਆਪਣੇ ਆਪ ਹੀ ਜਿਹੜੀ ਪਾਤਸ਼ਾਹੀ ਕਰ ਰਹੇ ਹਨ, ਇਹ ਤੇ ਸਾਡੀ ਰੀਤ ਹੈ, ਗਰੀਬ ਲੋਕ ਹਨ, ਪ੍ਰਜਾ ਲੋਕ ਹੈ ਸਾਡੀ। ਇਸ ਤਰ੍ਹਾਂ ਕਹਿ ਕਰਕੇ ਤੇ ਇਸਨੇ ਬੜੀਆਂ ਗੱਲਾਂ ਕੀਤੀਆਂ ਕਿ ਇਹ ਸਾਡੇ ਜਿਹੜੇ ਸਨ ਨਾਦਰ ਸ਼ਾਹ ਅਹਿਮਦ ਸ਼ਾਹ ਅਬਦਾਲੀ ਹੋਣੀ ਆਏ, ਤੇ ਉਹ ਵੀ ਜਿਹੜਾ ਹੈ 8 ਵਾਰੀ ਮੁੜ ਮੁੜ ਕੇ ਇੱਥੋਂ ਪੰਜਾਬ ਵੱਲੋਂ ਮੁੜ ਕੇ ਚਲੇ ਗਏ ਥੱਕ ਹਾਰ ਕੇ।
ਮੁਲਕ ਆ ਕੇ ਇਮ ਉਸਤੇ ਰਹੇ ਹੋ।
ਇਸ ਤਰ੍ਹਾਂ ਕਹਿੰਦੇ ਆਕੀ ਲੋਕ ਰਹੇ, ਕਿਸੇ ਦੀ ਇਹਨਾਂ ਨੇ ਕਾਲ ਕਨੌਟ ਨਹੀਂ ਮੰਨੀ, ਇਹ ਉਸ ਤੋਂ ਵੀ ਆਕੀ ਰਹੇ, ਅਸੀਂ ਵੀ ਲੜਦੇ ਭਿੜਦੇ ਰਹੇ ਨਾਦਰ ਸ਼ਾਹ ਨਾਲ, ਕਿਉਂਕਿ ਪਠਾਣਾ ਦੀ ਤੇ ਜਿਹੜੀ ਮੁਗਲਾਂ ਦੀ ਪਹਿਲੇ ਦਿਨ ਤੋਂ ਜਿਹੜੀ ਬਣੀ ਨਹੀਂ ਸੀ। ਗੁਰੂ ਸਾਹਿਬ ਜੀ ਦਾ ਬਚਨ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ, ਤੇ ਮੁਗਲ ਪਠਾਣਾ ਭਈ ਲੜਾਈ, ਤੇ ਮੁਗਲਾਂ ਦੀ ਜਿਹੜੀ ਬਾਬਰ ਸੀ ਉਹ ਮੁਗਲ ਸੀ, ਤੇ ਕਾਬਲ ਵਿੱਚ ਪਠਾਣ ਸਨ, ਉਹਨਾਂ ਦੇ ਚੜ੍ਹਾਈ ਕੀਤੀ, ਉਹਨਾਂ ਦੇ ਰਾਜ ਕਰ ਲਿਆ। ਫਿਰ ਸ਼ੇਰ ਸ਼ਾਹ ਜਿਹੜਾ ਸੂਰੀ ਸੀ ਉਹ ਪਠਾਣ ਸੀ, ਉਹਨੇ ਹਮਾਯੂ ਦੇ ਕਰ ਲਿਆ, ਤੇ ਹਮਾਯੂ ਨੇ ਗੁਰੂ ਅੰਗਦ ਦੇਵ ਸਾਹਿਬ ਮਾਰੇ ਕਿਰਪਾ ਨਾਲ ਉਹਨਾਂ ਦੇ ਕਰ ਲਿਆ। ਇਸ ਤਰ੍ਹਾਂ ਪਹਿਲੇ ਦਿਨ ਤੋਂ ਇਹਨਾਂ ਦੀ ਬਣਦੀ ਨਹੀਂ ਸੀ, ਜਿਸ ਕਰਕੇ ਇਹਨਾਂ ਦੀ ਆਪਸ ਵਿੱਚ ਜਿਹੜਾ ਨਾਦਰ ਸ਼ਾਹ ਸੀ ਅਹਿਮਦ ਸ਼ਾਹ ਅਬਦਾਲੀ ਇਹ ਪਠਾਨ ਸਨ, ਤੇ ਇਹ ਜਿਹੜਾ ਕਹਿੰਦਾ ਹੈ ਅਲੀ ਗੌਹਰ ਜਿਹੜਾ ਜੌਹਰ ਹੈ ਨਾ, ਅਲੀ ਗੌਹਰ ਕਹਿੰਦਾ ਹੈ ਕਿ ਅਸੀਂ ਉਹਦੇ ਨਾਲ ਲੜਦੇ ਰਹੇ, ਇਹਨਾਂ ਸਿੰਘਾਂ ਨੂੰ ਜਿਹੜਾ ਮੌਕਾ ਮਿਲ ਗਿਆ, ਜਿਸ ਕਰਕੇ ਇਹ ਆਪੀ ਰਹੇ ਤੇ ਰਾਜ ਇਹਨਾਂ ਨੇ ਕਰ ਲਿਆ।
ਸ਼ਾਹ ਦੁਸ਼ਟ ਇਮ ਕਪਟ ਉਚਾਰਾ।
ਇਸ ਤਰ੍ਹਾਂ ਸ਼ਾਹ ਨੇ ਇਹ ਪਾਤਸ਼ਾਹ ਜਿਹੜਾ ਅਲੀ ਗੌਰ ਸੀ, ਇਹਨੇ ਕਹਿੰਦੇ ਕਪਟ ਉਚਾਰਿਆ। ਕੋਈ ਇਹਨੇ ਸਿੰਘਾਂ ਦੀ ਜਿਹੜੀ ਹੈ ਕੋਈ ਸਿਫਤ ਨਹੀਂ ਕੀਤੀ, ਸਗੋਂ ਸਿੰਘਾਂ ਨੂੰ ਇਹ ਭੰਡ ਰਿਹਾ ਸੀ ਵੀਰ ਸਾਹਮਣੇ।
ਸਿੰਘਣ ਉੱਪਰ ਤੋੜਾ ਝਾੜਾ
ਹੈ ਜਿਹੜਾ ਅਲੀ ਗੌਰ ਸ਼ਾਹ ਆਲਮ ਔਰੰਗਜ਼ੇਬ ਦੀ ਲਾ ਦੇ ਵਿੱਚੋਂ ਕਹਿੰਦੇ ਇਹਨੇ ਸਿੰਘਾਂ ਦੇ ਉੱਪਰ ਜਿਹੜਾ ਇਸ ਤਰ੍ਹਾਂ ਤੋੜਾ ਝਾੜ ਦਿੱਤਾ, ਸਿੰਘਾਂ ਦੀ ਬਦਨਾਮੀ ਕੀਤੀ ਅੰਗਰੇਜ਼ ਸਾਹਮਣੇ।
ਸਿੰਘਣ ਕੋ ਉਨ ਰਈਅਤ ਬਤਾਇਓ,
ਇਹ ਕਹਿਣ ਲੱਗਾ ਇਹ ਕੋਈ ਚੰਗੇ ਲੋਕ ਨਹੀਂ ਹਨ, ਇਹ ਤੇ ਡਾਕੂ ਹਨ, ਇਸ ਤਰ੍ਹਾਂ ਮਾਰ ਘਾੜ ਕਰਕੇ ਲੁੱਟ ਮੁੱਟ ਕੇ ਖਾਂਦੇ ਹਨ, ਇਹ ਸਾਡੀ ਰਈਅਤ ਹੈ, ਇਹਨਾਂ ਨੂੰ ਅਸਾਂ ਨੇ ਗੁੱਸੜਾ ਪੁੱਤਾ ਦਾ ਰਾਜ ਬਖਸ਼ਿਆ ਕਿ ਤੁਸੀਂ ਰਾਜ ਕਰ ਲਿਓ। ਪਰ ਸਾਧ ਸੰਗਤ ਜੀ ਇਹਦੇ ਗੁਰੂ ਜੀ ਦਾ ਬਜਟ ਪੂਰਾ ਹੋ ਰਿਹਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਚਮਕੌਰ ਸਾਹਿਬ ਦੀ ਧਰਤੀ ਦੇ ਸਨ ਨਾ, ਤੇ ਉਸ ਵਕਤ ਭਾਈ ਦਇਆ ਸਿੰਘ ਜੀ ਨੇ ਮਹਾਰਾਜ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਔਰੰਗਜ਼ੇਬ ਦੀ 10 ਲੱਖ ਫੌਜ ਹੈ, ਅਸੀਂ ਮੁੱਠੀ ਭਰ ਸਿੱਖ ਹਾਂ, ਉਹਦੀ ਇੰਨੀ ਵੱਡੀ ਫੌਜ, ਇੰਨੀ ਵੱਡੀਆਂ ਦੀਆਂ ਤੋਪਾਂ, ਇੰਨਾ ਵੱਡਾ ਦਾ ਖਜ਼ਾਨਾ, ਅਸੀਂ ਉਹ ਕਿਵੇਂ ਦਾ ਮੁਕਾਬਲਾ ਕਰਾਂਗੇ? ਤੁਸਾਂ ਕਹਿੰਦੇ 5 ਸਿੰਘ ਸਾਜੇ ਹੈ ਤੇ ਅਸੀਂ ਥੋੜੀ ਮੁੱਠੀ ਭਰ ਸਿੰਘ ਉਹਨਾਂ ਨੂੰ ਕਿਵੇਂ ਮਾਰਾਂਗੇ? ਉਸ ਵਕਤ ਮਾਂ ਨੇ ਬਚਨ ਕੀਤਾ ਸੀ ਕਿ ਭਾਈ ਦਇਆ ਸਿੰਘ ਦੀ ਫਿਕਰ ਨਾ ਕਰੋ, ਤੁਸੀਂ ਕਾਬਲ ਤੇ ਕੁੱਤਾ ਮੰਗਵਾਓ, ਉਨਤੇ ਇਨਕਾ ਨਾਸ ਕਰਵਾਓ, ਕਿ ਕਾਬਲ ਨੂੰ ਕੁੱਤਾ ਮੰਗਵਾਊਂਗਾ, ਉਹੀ ਇਹਨਾਂ ਨੂੰ ਕੱਟੂਗਾ, ਉਹੀ ਇਹਨਾਂ ਨੂੰ ਪਾੜੇਗਾ ਤੇ ਸਿੰਘ ਸਾਡੇ ਰਾਜ ਕਰਨਗੇ। ਫਿਰ ਸਾਧ ਸੰਗਤ ਜੀ ਜਿਹਨੂੰ ਆਇਆ ਹੈ ਨਾ ਨਾਦਰ ਸ਼ਾਹ, ਇਹਨੇ ਇੱਕੇ ਦਿਨ ਜੀ 70,000 ਜਿਹੜਾ ਹੈ ਉਹ ਮਾਰਿਆ ਮੁਗਲਾਂ ਨੂੰ, ਦਿੱਲੀ ਵਿੱਚ 70,000 ਲੋਕ ਮਾਰੇ। ਤੇ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀ, ਇਹਨੇ ਕਹਿੰਦੇ ਹੈ ਇਹ ਵੀ ਜਿਹੜਾ ਇਹ ਬੜੀਆਂ ਚੜ੍ਹ ਕੇ ਆਇਆ ਦਿੱਲੀ ਥਾਣੀ ਆਉਂਦਾ ਸੀ, ਤੇ ਇਹ ਸੋਚਦਾ ਸੀ ਕਿ ਅਫਗਾਨਿਸਤਾਨ ਨਾਲ ਮੁਜਾਫਰ ਲਾਇਆ ਜਾਏ ਕਿ ਲਾਹੌਰ ਮੇਰਾ ਹੈ। ਤੇ ਦਿੱਲੀ ਵਾਲੇ ਕਹਿੰਦੇ ਸਨ ਕਿ ਜਿਹੜਾ ਹੈ ਪੰਜਾਬ ਤੇ ਚਲੋ ਸਾਡਾ ਹੈ ਹੀ ਹੈ, ਤੇ ਲਾਹੌਰ ਜਿਹੜਾ ਹੈ ਅਸਾਂ ਨੇ ਕਬਜ਼ੇ ਵਿੱਚ ਕਰਨਾ ਹੈ। ਇਧਰੋਂ ਖਾਲਸਾ ਕਹਿੰਦਾ ਸੀ ਕਿ ਨਾ ਲਾਹੌਰ ਜਿਹੜਾ ਹੈ ਉਹ ਅਹਿਮਦ ਸ਼ਾਹ ਅਬਦਾਲੀ ਦਾ, ਨਾ ਦਿੱਲੀ ਦਾ, ਲਾਹੌਰ ਹੈ ਖਾਲਸੇ ਦਾ। ਜਿਸ ਕਰਕੇ ਉਦੋਂ ਜਦੋਂ ਆਏ ਸਨ ਅਹਿਮਦ ਸ਼ਾਹ ਅਬਦਾਲੀ ਦੇ ਨਾਦਰ ਸ਼ਾਹ, ਇਹਨਾਂ ਨੇ ਉਦੋਂ ਨੁਕਸਾਨ ਦੇ ਸਿੰਘਾਂ ਨੇ ਬਹੁਤ ਕੀਤਾ ਸੀ, ਪਰ ਉਸੇ ਘੱਲੂ ਘਰ ਵਿੱਚ ਸਿੰਘਾਂ ਨੂੰ ਮੌਕਾ ਮਿਲ ਗਿਆ, ਗੁਰੂ ਦਾ ਬਚਨ ਪੂਰਾ ਹੋਇਆ, ਜਿਸ ਕਰਕੇ ਕਹਿੰਦੇ ਹੈ ਕਿ ਸਿੰਘਾਂ ਦੀ ਜਿਹੜੀ ਚੜ੍ਹਤ ਸੀ ਨਾ ਉਹ ਤੇ ਇਹਨੇ ਦੱਸੀ ਨੀ ਅੰਗਰੇਜ਼ ਨੂੰ, ਤੇ ਸਿੰਘਾਂ ਦੀ ਜਿਹੜੀ ਬੁਰਿਆਈ ਕੀਤੀ, ਬਦਨਾਮੀ ਕੀਤੀ, ਇਸ ਤਰ੍ਹਾਂ ਤੋੜਾ ਝਾੜ ਦਿੱਤਾ, ਤੇ ਕਹਿਣ ਲੱਗਾ ਕਿ ਸਾਡੀ ਰਈਤ ਹੈ ਸਾਡੇ ਹੱਥਾਂ ਵਿੱਚ ਹੀ ਪਾਲਦੇ ਹਨ।
ਲਹਿ ਉਨ ਖਾਲਸੋ ਪੰਥ ਜਤਾਇਓ,
ਇਸ ਤਰ੍ਹਾਂ ਕਹਿੰਦੇ ਉਹਨੇ ਜਿਹੜਾ ਖਾਲਸਾ ਪੰਥ ਤੇ ਗੁਰੂ ਮਹਾਰਾਜ ਦਾ ਖਾਲਸਾ ਪੰਥ ਰਚਿਆ ਹੋਇਆ ਹੈ, ਇਹਨਾਂ ਨੇ ਬੜੇ ਜੰਗ ਯੁੱਧ ਕਾਰਨਾਮੇ ਕੀਤੇ ਹੋਏ ਹਨ, ਇਹ ਕੋਈ ਸਿਫਤ ਦੇ ਸਿੰਘਾਂ ਦੀ ਦੱਸੀ ਨੀ, ਸਗੋਂ ਸਿੰਘਾਂ ਦੀ ਬਦਨਾਮੀ ਕਰਨ ਲੱਗਾ ਕਿ ਮੈਂ ਕਹੂੰਗਾ ਕਿ ਇਹ ਮਾੜੇ ਸਨ, ਜਿਸ ਕਰਕੇ ਅੰਗਰੇਜ਼ ਕਹਿੰਦੇ ਹੈ ਸਾਡੇ ਤੋਂ ਕਿ ਸਾਡੇ ਕੋਲ ਤੋਂ ਇਹ ਕਾਬੂ ਸਿੰਘ ਆਉਂਦੇ ਨਹੀਂ ਹਨ, ਚਲੋ ਅੰਗਰੇਜ਼ ਇਹਨਾਂ ਨਾਲ ਜੰਗ ਯੁੱਧ ਕਰਨਗੇ, ਅੰਗਰੇਜ਼ਾਂ ਦੇ ਕਾਬੂ ਆ ਜਾਣਗੇ, ਮਰ ਮੁੱਕ ਜਾਣਗੇ। ਇਸ ਤਰ੍ਹਾਂ ਕਹਿੰਦੇ ਹੈ ਇਹਨੇ ਜ਼ਹਿਰ ਘੋਲੀ, ਅਲੀ ਗੌਹਰ ਜਿਹੜਾ ਸੀ ਨਾ ਸ਼ਾਹ ਆਲਮ ਨੇ ਜ਼ਹਿਰ ਘੋਲੀ, ਪਰ ਸਾਧ ਸੰਗਤ ਜੀ ਇਹਦੇ ਗੁਰੂ ਦੀ ਕਿਰਪਾ ਹੈ ਕਿ ਸਿੰਘਾਂ ਨੂੰ ਸਮੇਂ ਸਮੇਂ ਦੇ ਨਾਲ ਹਰ ਕੋਈ ਖਤਮ ਕਰਦਾ ਆਇਆ ਹੈ, ਅੱਜ ਹੀ ਇਹ ਬੋਲਬਾਲਾ ਚੱਲਦਾ ਹੈ, ਪਰ ਗੁਰੂ ਦਾ ਖਾਲਸਾ ਹੈ, ਇਹ ਗੁਰੂ ਦਾ ਪੰਥ ਹੈ, ਇਹ ਇਸੇ ਤਰ੍ਹਾਂ ਹੀ ਚੱਲਣਾ ਹੈ, ਇਹ ਤੇ ਰਹਿੰਦੀ ਦੁਨੀਆਂ ਤੱਕ ਰਹੇਗਾ। ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹ ਔਰੰਗਜ਼ੇਬ ਨੂੰ ਕਿਹਾ ਸੀ, ਔਰੰਗਜ਼ੇਬ ਕਹਿੰਦਾ ਸੀ ਕਿ ਇਸ ਤੋਂ ਵੱਧ ਕੋਈ ਹੋਣ ਨਹੀਂ ਦੇਣਾ ਹੈ, ਦੋਵਾਂ ਤੋਂ ਵੱਧ ਜਾਂ ਮੁਸਲਮਾਨ ਹੀ ਇਕੱਲੇ ਰਹਿਣਗੇ। ਮਹਾਰਾਜ ਕਹਿੰਦੇ ਕਿ ਤੂੰ ਇੱਕ ਕਰਨਾ ਚਾਹੁੰਦਾ ਹੈ, ਇਹ 3 ਹੋਣਗੇ। ਤੇ ਉਹ ਕਹਿਣ ਲੱਗਾ ਤੀਜਾ ਕੀ ਹੋਵੇਗਾ? ਗੁਰੂ ਸਾਹਿਬ ਜੀ ਕਹਿੰਦੇ ਹਨ ਜਿਵੇਂ 2 ਅੱਖਾਂ ਦੇ ਵਿੱਚ ਕਿਣਕਾ ਪੈ ਜੇ ਰੜਕਦਾ ਹੈ ਨਾ, ਇਸੇ ਤਰ੍ਹਾਂ ਖਾਲਸਾ ਪੰਥ ਹੋਵੇਗਾ, ਉਹ ਖਾਲਸਾ ਰੜਕੂਗਾ ਦੋਵੇਂ ਪਾਸੇ। ਹੁਣ ਜਿਹੜਾ ਖਾਲਸਾ ਪੰਥ ਹੈ ਦੋਵੇਂ ਪਾਸੇ ਜਿਹੜਾ ਰੜਕਦਾ ਹੈ, ਜਿਹੜੇ ਹਿੰਦੁਸਤਾਨ ਵਾਲਾ ਹਿੰਦੂਆਂ ਨਾਲ ਸੰਬੰਧ ਰੱਖਦੇ ਉਹ ਕਹਿੰਦੇ ਹੈ ਕਿ ਸਿੱਖ ਸਾਡੇ ਦਿਲ ਪੈਦਾ ਹੋਏ ਹਨ, ਮੁਸਲਿਮ ਲੋਕ ਕਹਿੰਦੇ ਹਨ ਕਿ ਇਕੱਲਾ ਸਾਡਾ ਮੁਸਲਿਮ ਮਜ਼ਬੀ ਰਵੇਗਾ, ਇਸ ਤਰ੍ਹਾਂ ਜਿਹੜੇ ਵਿਚਾਰ ਚੱਲਦੀ ਰਹਿੰਦੀ ਹੈ। ਪਰ ਗੁਰੂ ਮਹਾਰਾਜ ਜਿੱਥੇ ਹੱਥ ਹੋਵੇ ਉੱਥੇ ਕੋਈ ਹਿਲਾ ਨਹੀਂ ਸਕਦਾ, ਕਿਉਂਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੁਣ ਕਰੋ ਨਿਵਾਸ, ਕਿ ਗੁਰੂ ਜੀ ਕਹਿੰਦੇ ਮੈਂ ਖਾਲਸੇ ਵਿੱਚ ਨਿਵਾਸ ਕਰਦਾ ਹਾਂ, ਸਾਡਾ ਸਰੂਪ ਹੈ, ਇਸ ਤਰ੍ਹਾਂ ਗੁਰੂ ਕੇ ਖਾਲਸੇ ਵਿੱਚ ਸਦਾ ਚੜ੍ਹਦੀ ਕਲਾ ਰਹਿਣੀ ਹੈ। ਸਾਧ ਸੰਗਤ ਜੀ ਗੁਰੂ ਕੇ ਖਾਲਸੇ ਜਿਹੜੀ ਕਥਾ ਹੈ ਕਿ ਗੁਰੂ ਦੀ ਕਥਾ ਸਮਝ ਕੇ ਚੱਲਣਾ, ਕਿ ਸਿੰਘਾਂ ਨੇ ਜੋ ਕੁਰਬਾਨੀਆਂ ਕੀਤੀਆਂ ਹਨ ਧਰਮ ਵਾਸਤੇ ਕੀਤੀਆਂ ਹਨ, ਅੱਜ ਉਹਨਾਂ ਦੀ ਕੁਰਬਾਨੀਆਂ ਕਰਕੇ ਅਸੀਂ ਆਪਣੇ ਸੁੱਖ ਨਾਲ ਬੈਠੇ ਹੋਏ ਹਾਂ, ਸਾਨੂੰ ਕੋਈ ਸਿਰ ਧੋਣ ਦੀ ਲੋੜ ਨਹੀਂ ਪੈਂਦੀ ਹੈ ਤੇ ਸੁਖਾਲੇ ਤਰੀਕੇ ਨਾਲ ਅਸੀਂ ਰਹਿ ਰਹੇ ਹਾਂ। ਇਹ ਜਿਨ੍ਹਾਂ ਸਿੰਘਾਂ ਦੀ ਦੇਣ ਹੈ ਉਹਨਾਂ ਦਾ ਅੱਗੇ ਇਤਿਹਾਸ ਆਵੇਗਾ। ਇਹ ਹੁਣ ਜਿਹੜੀ ਵਿਚਾਰ ਹੈ ਥੋੜੀ ਜਿਹੀ ਆਉਣੀ ਹੈ ਕਿ ਕਿਵੇਂ ਇਤਿਹਾਸ ਲਿਖਣਾ ਪਿਆ ਤੇ ਕਿਵੇਂ ਗੱਲ ਚੱਲੀ, ਕਿਵੇਂ ਅੰਗਰੇਜ਼ਾਂ ਨੂੰ ਲਿਖਵਾਇਆ। ਅੱਗੇ ਸਾਰਾ ਇਤਿਹਾਸ ਭਾਈ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ, ਭਾਈ ਤਾਰੂ ਸਿੰਘ ਜੀ ਦਾ, ਭਾਈ ਮਣੀ ਸਿੰਘ ਜੀ ਦਾ, ਸੁਖਾ ਸਿੰਘ ਮਹਤਾਬ ਸਿੰਘ ਜੀ ਦਾ, ਹੋਰ ਗੁਰੂ ਕੇ ਸਿੰਘਾਂ ਦਾ, ਜਿਵੇਂ ਮਾਤਾਵਾਂ ਨੇ ਆਪਣੇ ਛੋਟੇ ਛੋਟੇ ਬੱਚੇ ਜਿਹੜੇ ਸੀਸ ਉਹਨਾਂ ਦੇ ਅੰਗ ਕਟਵਾ ਕੇ ਝੋਲੀਆਂ ਤੇ ਪਾਏ, ਉਹ ਸਾਰੇ ਜਿਹੜੇ ਸਨ ਇਤਿਹਾਸ ਅੱਗੇ ਆਵੇਗਾ। ਆਪ ਜੀ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰਨਾ, ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਮਹਾਰਾਜ ਜੀ ਆਪਣੀ ਸੇਵਾ ਲੈਂਦੇ ਰਹਿਣ। ਗੁਰੂ ਮਹਾਰਾਜ ਦੇ ਸਿੱਖਾਂ ਦੀ, ਗੁਰੂ ਜੀ ਦੀ ਮਹਿਮਾ ਕਰਦਾ, ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਕਰਦੀਆਂ ਹੋ ਗਈਆਂ ਹਨ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣਹਾਰ ਹਨ, ਗੁਰੂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਸਤਿ ਸੰਗਤ ਜੀ, ਇਸੇ ਤਰ੍ਹਾਂ ਰੋਜ਼ 45 ਮਿੰਟ ਇਹ ਕਥਾ ਹੋਇਆ ਕਰੇਗੀ। ਜੇ ਕਿਤੇ ਵੇਲਾ ਕੁਵੇਲਾ ਹੋ ਜਾਵੇ ਵੱਧ ਤੋਂ ਵੱਧ 50 ਮਿੰਟ ਇੱਕ ਟਾਈਮ ਜਿਹੜਾ ਉਹ ਬੰਨ ਲਿਆ ਜਾਵੇਗਾ, ਜਿਹੜਾ ਰਹਿ ਰਾਸ ਦਾ ਟਾਈਮ ਹੈ ਉਹ ਵੀ ਬੰਨ ਲਿਆ ਜਾਵੇਗਾ ਕਿ ਇੱਕ ਸਮੇਂ ਕੀਤੀ ਜਾਵੇ, ਅੱਗੇ ਪਿੱਛੇ ਨਾ ਮਤਲਬ ਹੋਵੇ ਕੁਝ ਵੀ, ਸਮੇਂ ਦੇ ਨਾਲ ਜਿਹੜਾ ਚੱਲਿਆ ਜਾਵੇਗਾ। ਮਹਾਰਾਜ ਕਿਰਪਾ ਕਰਨ, ਆਪਣਾ ਕਾਰਜ ਆਪ ਹੀ ਸਵਾਰ ਲੈਣ। ਭੁੱਲਾਂ ਚੁੱਕਾਂ ਦੀ ਖਿਮਾ ਹੁਣ ਅਖੀਰੀਆਂ ਪੰਕਤੀਆਂ ਪੜ੍ਹ ਕੇ ਸਾਧ ਸੰਗਤ ਦੀ ਸਮਾਪਤੀ ਹੈ, ਹੁਣ ਇੱਥੇ ਹੀ ਸਮਾਪਤੀ ਕਰੀਏ ਜੀ।
ਸਿੰਘਣੇ ਕੋ ਉਨ ਰਈਅਤ ਬਤਾਇਓ, ਨਹਿ ਉਨ ਖਾਲਸੇ ਪੰਥ ਜਤਾਇਓ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣ ਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਹੇ ਦਾਨ ਜਾ ਕੈ ਸਦਾ ਵਿਵੇਕ, ਹੇ ਅਪਰੰਬਰ ਹਰਿ ਹਰੇ ਹੈ ਵੀ ਹੋ ਮਨਹਾਰ, ਹੇ ਸੰਤੈ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਗੁਰੂਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿੰਦ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾਜ ਹੈ ਚੜੇ ਸੁਤੈ ਪਾਰ, ਜੋ ਸ਼ਰਧਾ
ਕਰ ਪ੍ਰੇਮਦੇ
ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।